ਨਿਰਤਨ ਆਦਰ ਕੋਈ ਨਾ ਦੇ।
ਸਾਧ ਸੰਗਤ ਜੀ ਨਿਰਤਨ ਪੁਰਖ ਦੀ ਹਾਲਤ ਦੱਸਦੇ ਹਨ। ਜੋ ਧਨ ਤੋਂ ਹੀਣਾ ਆਦਮੀ ਹੈ ਉਹਨੂੰ ਧਨੀ ਆਦਮੀ ਕੋਈ ਸਤਿਕਾਰ ਨਹੀਂ ਦਿੰਦਾ। ਗਰੀਬ ਆਦਮੀ ਨੂੰ
ਲਾਖ ਲਾਖ ਯਤਨ ਕਰੇ ਉਹ ਚਿੱਤ ਨਾ ਧਰੇ।
ਉਹ ਲੱਖਾਂ ਯਤਨ ਕਰੇ ਕਿ ਮੇਰਾ ਇਹ ਆਦਰ ਕਰੇ ਗਰੀਬ ਦਾ, ਧਨੀ ਆਦਮੀ ਉਹਨੂੰ ਚਿੱਤ ਚ ਨਹੀਂ ਰੱਖਦਾ, ਯਾਦ ਹੀ ਨਹੀਂ ਕਰਦਾ ਕਿ ਇਹਨੇ ਕੋਈ ਮੰਗੂ ਮੇਰੇ ਪਾਸੋਂ।
ਰਹਾ ਜਾ ਨਿਰਧਨ ਸਰ ਧਨ ਕਹਿ ਜਾਏ।
ਜਦੋਂ ਨਿਰਧਨ ਪੁਰਖ ਸ੍ਰੇਸ਼ਟ ਧਨੀ ਦੇ ਧਨ ਧਨ ਦੇ ਸਵੇਰ ਜਿਹੜਾ ਉਹਦੇ ਪਾਸ ਚਲਿਆ ਜਾਵੇ,
ਅੱਗੇ ਬੈਠਾ ਪੀਰ ਫੜਾਏ,
ਉਦੋਂ ਕੰਢ ਫੇਰ ਕੇ ਬੈਠ ਜਾਂਦਾ ਵੀ ਮੈਥੋਂ ਕੁਛ ਮੰਗ ਨਾ ਲਵੇ, ਇਹ ਮੂੰਹ ਫੇਰ ਲੈਂਦਾ ਹੈ।
ਜਾ ਸਰ ਧਨ ਨਿਰਧਨ ਕਹਿ ਜਾਏ।
ਜਿਹੜਾ ਸ੍ਰੇਸ਼ਟ ਧਨ ਦੇ ਸਹਿਤ ਹੈ ਉਹ ਪੁਰਖ ਗਰੀਬ ਦੇ ਘਰ ਜੇ ਕਿਤੇ ਚਲਿਆ ਜਾਵੇ,
ਦੀਆ ਆਦਰ ਲਿਆ ਬੁਲਾਏ।
ਆਓ ਮਹਾਰਾਜ ਬੜੀ ਕਿਰਪਾ ਕੀਤੀ, ਚਰਨ ਪਾਏ ਹੈ, ਆਦਰ ਦਿੰਦਾ ਹੈ, ਬੁਲਾ ਲੈਂਦਾ ਹੈ, ਭਾਵੇਂ ਉਹ ਕੁਝ ਨਹੀਂ ਦਿੰਦਾ ਉਸ ਨੂੰ, ਫਿਰ ਵੀ ਉਹ ਧਨੀ ਜਾਣ ਕੇ ਉਹਦਾ ਸਤਿਕਾਰ ਕਰਦਾ। ਗਰੀਬ ਆਦਮੀ
ਨਿਰਧਨ ਸਰ ਧਨ ਦੋਨੋਂ
ਭਾਈ, ਨਿਰਧਨ ਜਿਹੜੇ ਪੁਰਸ਼ ਹੈ ਤੇ ਸਹਿਤ ਧਨ ਦੇ ਹੈ ਜਿਹੜੇ, ਇਹ ਦੋਵੇਂ ਭਰਾ ਹੀ ਹੈ। ਉਦਾਂ ਚੇਤਨ ਦੀ ਅੰਸ਼ੀ ਹੈ,
ਪ੍ਰਭ ਕੀ ਕਲਾ ਨਾ ਮਿਟੀ ਜਾਏ।
ਇਹਨਾਂ ਨੂੰ ਸਕਾਮ ਕਰਮ ਕਰਕੇ ਜਿਹੜੇ ਧਨੀ ਹੋਏ ਆ, ਪਿੱਛੇ ਪੁੰਨ ਕੀਤੇ ਤਾਂ ਧਨ ਮਿਲਿਆ ਹੈ, ਅਤੇ ਜਿਹੜੇ ਨਿਰਧਨ ਉਹਨਾਂ ਨੂੰ ਕੋਈ ਸਕਾਮ ਕਰਮ ਦਾ ਪੁੰਨ ਨਹੀਂ ਕੀਤਾ, ਇਸ ਕਰਕੇ ਕੰਗਾਲ ਹਨ। ਹੈ ਤਾਂ ਦੋਵੇਂ ਚੇਤਨ ਦੀ ਅੰਸ਼ੀ ਦੋਹਾਂ ਚ, ਇਹ ਪ੍ਰਭੂ ਦੀ ਕਲਾ ਸ਼ਕਤੀ ਜਿਹੜੀ ਇੱਕ ਨੂੰ ਪੁੰਨ ਕੀਤਾ ਇੱਕ ਨਹੀਂ ਕੀਤਾ, ਉਹ ਮਿਟੀ ਨਹੀਂ ਜਾਂਦੀ, ਉਹ ਫਲ ਜ਼ਰੂਰ ਦਿੰਦੀ ਹੈ।
ਕਹਿ ਕਬੀਰ ਨਿਰਧਨ ਹੈ ਸੂਈ।
ਸਾਹਿਬ ਕਬੀਰ ਜੀ ਕਹਿੰਦੇ ਸਾਡਾ ਮਤ ਪਰ ਹੋਰ ਹੈ, ਉਹ ਇਹ ਅਸੀਂ ਨਿਰਧਨ ਉਸ ਨੂੰ ਸਮਝਦੇ ਹਾਂ।
ਜਾ ਕੇ ਹਿਰਦੇ ਨਾਮ ਨਾ ਹੋਵੇ,
ਜਿਸ ਮੁਰਖ ਦੇ ਹਿਰਦੇ ਚ ਪਰਮੇਸ਼ਵਰ ਦਾ ਨਾਮ ਨਾ ਹੋਵੇ ਉਹਨੂੰ ਅਸੀਂ ਕੰਗਾਲ ਸਮਝਦੇ ਹਾਂ। ਇਸੇ ਪ੍ਰਕਾਰ ਫੇਰ ਪੜੋ,
ਨਿਰਧਨ ਆਦਰ ਕੋਈ ਨਾ ਦੇ।
ਨਿਰਧਨ ਜਿਹੜਾ ਨਾਮ ਧਨ ਤੋਂ ਹੀਣਾ ਪੁਰਸ਼ ਹੈ ਉਹਨੂੰ ਜੋ ਸਰਧਨ ਸ੍ਰੇਸ਼ਟ ਪੁਰਖ ਹੈ ਤੱਤ ਵੇਖਿਆ ਹੈ, ਉਹ ਕਹਿੰਦਾ ਵੀ ਇਹ ਮੈਨੂੰ ਗੱਲਾਂ ਚ ਪਾ ਕੇ ਪਰਮੇਸ਼ਵਰ ਦਾ ਪਿਆਰ ਭੁਲਾ ਦੂ, ਇਸ ਕਰਕੇ ਉਹ ਮੈਂ ਗੱਲਬਾਤ ਹੀ ਨਹੀਂ ਕਰਨੀ, ਜਿਹੜਾ ਆਦਰ ਹੀ ਨਹੀਂ ਉਸ ਨੂੰ ਦਿੰਦਾ ਹੈ।
ਲਾਖ ਯਤਨ ਕਰੇ ਉਹ ਚਿੱਤ ਨਾ ਧਰੇ।
ਜਿਹੜਾ ਨਾਮ ਧਨ ਤੋਂ ਹੀਣਾ ਪੁਰਖ ਹੈ, ਸਰਦਾ ਰੂਪੀ ਧਨ ਤੋਂ ਹੀਣਾ ਪੁਰਖ ਹੈ, ਉਹ ਲੱਖਾਂ ਯਤਨ ਕਰੇ ਜੋ ਤੱਤ ਵੇਖਦਾ ਚਿੱਤ ਚ ਨਹੀਂ ਲਿਆਉਂਦਾ ਵੀ ਮੈਨੂੰ ਵਾਹਿਗੁਰੂ ਵੱਲੋਂ ਨਾ ਭੁਲਾ ਦੇਵੇ।
ਰਹਾ ਜੋ ਨਿਰਧਨ ਸਰ ਧਨ ਕਹਿ ਜਾਏ।
ਨਿਰਧਨ ਨਾਮ ਸਰਦਾ ਤੋਂ ਹੀਣਾ ਪੁਰਖ ਹੈ, ਉਹ ਸ੍ਰੇਸ਼ਟ ਨਾਮ ਰੂਪੀ ਧਨ ਵਾਲੇ ਮਹਾਤਮਾ ਦੇ ਪਾਸ ਜਾਵੇ।
ਅੱਗੇ ਬੈਠਾ ਪੀਠ ਫੜਾਏ,
ਉਹ ਪਿੱਠ ਕੰਢ ਫੇਰ ਕੇ ਬਹਿ ਜਾਂਦਾ ਵੀ ਕਿਤੇ ਮੈਨੂੰ ਗੱਲੀ ਚ ਪਾ ਕੇ ਮਹਾਰਾਜ ਨੂੰ ਨਾ ਭੁਲਾ ਦੇਵੇ।
ਜੋ ਸਰ ਧਨ ਨਿਰਧਨ ਕਹਿ
ਜਾਏ, ਉਹ ਧਨੀ ਜਿਹੜਾ ਨਾਮ ਧਨ ਵਾਲਾ ਪੁਰਖ ਹੈ, ਉਹ ਜਿਹੜਾ ਪੁੰਨਾਂ ਤੋਂ ਹੀਣਾ ਪੁਰਖ ਹੈ, ਕੰਗਾਲ ਜਿਨ ਕਦੇ ਕੋਈ ਸਿਮਨ ਭਜਨ ਨਹੀਂ ਕੀਤਾ, ਉਹਦੇ ਪਾਸ ਕਿਤੇ ਸੁਤੇ ਵੀ ਚਲਿਆ ਜਾਵੇ।
ਦੀਆ ਆਦਰ ਲਿਆ ਬੁਲਾਏ,
ਆਹੋ ਜੀ ਮਹਾਰਾਜ ਸਾਡੀ ਕਲਿਆਣ ਕਰਨ ਵਾਸਤੇ ਆਏ ਹੋ, ਆਦਰ ਦਿੰਦੇ ਆ ਤੇ ਬੁਲਾ ਕੇ ਬਿਠਾ ਲੈਂਦੇ ਹਨ।
ਨਿਰਧਨ ਸਰ ਧਨ
ਦੋਨਾਂ, ਨਿਰਧਨ ਜਿਹੜਾ ਨਾਮ ਤੋਂ ਹੀਣਾ ਪੁਰਖ ਹੈ, ਸਰ ਧਨ ਜੋ ਮਹਾਰਾਜ ਦੇ ਨਾਮ ਦੇ ਲਾਭ ਨੂੰ ਪ੍ਰਾਪਤ ਕਰਨ ਵਾਲਾ ਹੈ, ਤਾਂ ਦੋਵੇਂ ਚੇਤਨ ਦੀ ਅੰਸ਼ ਹੋਣੇ ਕਰਕੇ ਭਾਰੀ ਲੱਗਦੇ ਆ।
ਪ੍ਰਭ ਕੀ ਕਲਾ ਨਾ ਮਿਟੀ ਜਾਏ,
ਮਹਾਰਾਜ ਦੀ ਕਲਾ ਸ਼ਕਤੀ ਜਿਹੜੀ ਹੈ ਕਿਸੇ ਦੇ ਪਾਸੋਂ ਮਿਟੀ ਨਹੀਂ ਜਾਂਦੀ।
ਕਹਿ ਕਬੀਰ ਨਿਰਧਨ ਹੈ ਸੂਈ,
ਸਾਹਿਬ ਕਬੀਰ ਜੀ ਕਹਿੰਦੇ ਨਿਰਧਨ ਸਾਡੇ ਮਤ ਚ ਹੋਈ ਹੈ,
ਜਾ ਕੇ ਹਿਰਦੇ ਨਾਮ ਨਾ ਹੋਈ।
ਜਿਸ ਪੁਰਖ ਦੇ ਹਿਰਦੇ ਚ ਭਾਈ ਮਹਾਰਾਜ ਦਾ ਨਾਮ ਨਹੀਂ ਹੁੰਦਾ ਉਹਨੂੰ ਅਸੀਂ ਕਮਾਲ ਸਮਝਦੇ ਹਾਂ, ਭਾਵੇਂ ਲੱਖਾਂ ਕਰੋੜਾਂ ਦਾ ਮਾਲਕ ਹੋਵੇ।
ਗੁਰਸੇਵਾ
ਧਰਤਰੀ ਜੀ ਨੇ ਕਿਹਾ ਨਾ, ਇੱਕ ਵਾਰੀ ਸ਼ਾਹਜਹਾਂ ਨੇ ਧਰਤਰੀ ਜੀ ਦੇ ਦਰਸ਼ਨ ਕੀਤੇ ਤੇ ਗੋਪੀ ਚੰਦ ਦੋਵੇਂ ਰਾਵੀ ਦੇ ਕਿਨਾਰੇ ਤੇ ਬੈਠੇ ਆ, ਸੁਣਿਆ ਕਿ ਪਾਤਸ਼ਾਹ ਰਾਜ ਛੱਡ ਕੇ ਜੋਗੀ ਬਣੇ ਹੋਏ ਹੈ, ਇਹਨਾਂ ਦੀ ਲੰਮੀ ਉਮਰ ਸੀ ਯੋਗਾ ਅਭਿਆਸ ਦੇ ਬਲ ਕਰਕੇ। ਸ਼ਾਹਜਹਾਂ ਆਇਆ, ਸ਼ਾਹਜਹਾਂ ਕਹਿੰਦਾ ਦਰਸ਼ਨ ਕਰਨੇ ਹੈ। ਗੋਪੀ ਚੰਦ ਅੰਦਰ ਗੋਦਰੀ ਦੇ ਵਿੱਚ ਲੇਖਾਂ ਵੇਖਦਾ ਸੀ ਬੈਠਾ ਕੁਟੀਆ ਚ, ਹੁਣ ਪੁੱਛਿਆ ਕੀ ਆ ਗਿਆ ਕਿ ਬਾਦਸ਼ਾਹ ਆ? ਕਹਿੰਦੇ ਮੈਂ ਕਿਹਾ ਕਿਤੇ ਜੋਈ ਆ ਗਈ, ਜਾ ਕੇ ਕੰਗਾਲ ਦਾ ਕੀ ਨਾਮ ਲੈਣਾ। ਜਦੋਂ ਗੋਪੀ ਚੰਦ ਨੇ ਉਹ ਕਿਹਾ ਤੇ ਉਸ ਵੇਲੇ ਸ਼ਾਹਜਹਾਂ ਕਹਿੰਦਾ ਮੈਂ ਕਿਵੇਂ ਕੰਗਾਲ ਹੈ? ਕਹਿੰਦੇ ਦੱਸਾਂਗੇ ਤੈਨੂੰ ਫੇਰ। ਫਿਰ ਸਮਾਂ ਗੁਜ਼ਰਨ ਤੋਂ ਬਾਅਦ ਜੋਗੀਆਂ ਦਾ ਮਿਲਾਪ ਹੋਇਆ। ਪੁੱਛਿਆ ਜੀ ਮੈਨੂੰ ਦੱਸੋ, ਕਹਿੰਦੇ ਸ਼ਾਹਜਹਾਂ ਤੇਰੇ ਕੋਲ ਕਿੰਨੇ ਕਰੋੜ ਦੀ ਸਾਰੀ ਮਾਲਕੀ ਹੈ? ਕਹਿੰਦੇ ਜੀ 30 ਕਰੋੜ ਦੀ ਆਮਦਨ ਮੈਨੂੰ ਸਾਰੇ ਹਿੰਦੁਸਤਾਨ ਦੀ ਬਾਦਸ਼ਾਹੀ ਦੀ ਹੈ, ਅਤੇ ਜੇ ਕਰਕੇ ਤੈਨੂੰ ਕਾਬਲ ਦਾ ਵਾਕਾ ਮਿਲ ਜਾਵੇ। ਫਿਰ ਕਹਿੰਦਾ ਮਾਰਾ 50 ਕਰੋੜ ਦੀ ਆਮਦਨ ਹੋ ਜੇ। ਕਹਿੰਦੇ ਦੱਸ ਤੇਰੇ ਨਾਲ ਕੰਗਾਲ ਹੋਰ ਕੌਣ ਹੋਏ? ਸੋ ਤੂੰ ਕੰਗਾਲ ਹੈ ਬੜਾ ਭਾਰੀ, 50 ਕਰੋੜ ਦਾ ਭੁੱਖਾ, ਕੋਈ ਰੋਟੀ ਦਾ ਭੁੱਖਾ, ਕੋਈ ਅੰਨ ਦਾ ਭੁੱਖਾ, ਦੱਸ ਤੂੰ ਕੰਗਾਲ ਹੈ ਕਿ ਨਹੀਂ? ਕਿਉਂ ਜਾਣ ਕੇ ਪਿਛਣਾ ਬਹੁਤ ਹੈ ਵਹੀ ਪਰਮ ਕੰਗਾਲ, ਕਿਉਂ ਸਮਝਣਾ ਚਾਹੀਏ? ਕਬੀਰ ਵੀ ਕਹਿੰਦੇ ਨਿਰਧਨ ਹੋਈ
ਵੀ ਨਿਰਧਨ ਹੈ ਸੋਈ, ਜਾ ਕੇ ਹਿਰਦੇ ਨਾਮ ਨਾ ਹੋਈ।
ਇਹਨਾਂ ਦੇ ਹਿਰਦੇ ਪਰਮੇਸ਼ਰ ਦਾ ਨਾਮ ਨੀ, ਉਹ ਕੰਗਾਲ ਹਨ ਬੜੇ ਭਾਰੀ, ਇਸ ਪ੍ਰਕਾਰ ਪਵੋ ਕਰੋੜਾਂ ਪਤੀ ਹੋਣ।
ਗੁਰ ਸੇਵਾ ਤੇ ਭਗਤ ਕਮਾਈ,
ਕਬੀਰ ਸਾਹਿਬ ਜੀ ਪਰਮੇਸ਼ਰ ਦੀ ਭਗਤੀ ਦਾ ਫਲ ਵਿਖਾਉਣ ਵਾਸਤੇ ਜੀਵ ਨੂੰ ਕਹਿੰਦੇ, ਮਨੁੱਖਾ ਜਨਮ ਗੁਜ਼ਾਰੇ ਜੀਵ,
ਗੁਰ ਸੇਵਾ ਤੇ ਭਗਤ ਕਮਾਈ।
ਜੇ ਹੁਣ ਤੈਨੂੰ ਮਨੁੱਖਾ ਜਨਮ ਵਾਹਿਗੁਰੂ ਸੱਤਾ ਭਈ ਪ੍ਰਾਪਤ ਮਾਨਸ ਦੇ ਹੋਈ ਆ, ਗੋਬਿੰਦ ਮਿਲ ਕੇ ਤੇਰੀ ਬਰੀਆ, ਗੁਰੂ ਸਾਹਿਬ ਦੀ ਸੇਵਾ ਕਰਿਆ ਕਰ ਤੇ ਭਗਤੀ ਦੀ ਕਮਾਈ ਕਰਿਆ ਕਰ,
ਤਾਂ ਇਹ ਮਾਨਸ ਦੇਹੀ
ਤਾਂ ਪਾਈ ਤੇਰੀ ਮਨੁੱਖਾ ਤੇ ਪਾਈ ਹੋਈ ਸਮਝ, ਤੇ ਨਹੀਂ ਤਾਂ ਨਾ ਪਾਈ ਸਮਝ। ਐਵੇਂ ਆਵਨ ਆਏ ਸਿਖ ਮੈਂ ਬਿਨ ਬੂਝੇ ਭਗਤ ਹੋਰ, ਵਿਅਰਥ ਹੀ ਆਇਆ ਦੁਨੀਆਂ ਜੇ ਪਰਮੇਸ਼ੁਰ ਦੀ ਭਗਤੀ ਨਹੀਂ ਕੀਤੀ। ਜੇ ਗੁਰਾਂ ਦੀ ਸੇਵਾ ਕਰੇ, ਭਗਤੀ ਦੀ ਕਮਾਈ ਕਰੇ, ਤਾਂ ਤੇਰੀ ਮਾਨਸ ਦੇ ਪਾਈ ਹੋਈ ਸਫਲੀ ਹੈ, ਨਹੀਂ ਤਾਂ ਨਿਸਫਲ ਹੀ ਜਾਵੇਗੀ। ਇਹ ਅਰਥ ਸਮਝਣਾ, ਜਿਹੜਾ ਇਹ ਅਰਥ ਕਰਦੇ ਗੁਰਾਂ ਦੀ ਸੇਵਾ ਕੀਤੀ ਸੀ ਤੇ ਭਗਤੀ ਕਮਾਈ ਸੀ, ਤਾਂ ਇਹ ਮਨੁੱਖਾਂ ਦੇ ਪਾਈ ਹੈ, ਮਨੁੱਖਾਂ ਦੇ ਇੰਨਾ ਹੀ ਫਲ ਹੋਇਆ ਗੁਰਾਂ ਦੀ ਸੇਵਾ ਤੇ ਭਗਤੀ ਦਾ? ਨਹੀਂ ਭਾਈ, ਮਹਾਰਾਜ ਨੇ ਕਿਹਾ ਕਮਰੇ ਭਜਨ ਕੱਟੇ ਜਮ ਫਾਸਾ, ਭਗਤ ਹੇਤ ਗਾਵੈ ਰਵਦਾਸਾ। ਮਹਾਰਾਜ ਭਜਨ ਕਰਕੇ ਤਾਂ ਜਮਾਂ ਦੀ ਫਾਹੀ ਨਹੀਂ ਰਹਿੰਦੀ, ਇਸ ਕਰਕੇ ਗੁਰੂ ਦੀ ਸੇਵਾ ਕਰਕੇ ਤਾਂ ਮੁਕਤ ਹੋ ਜਾਈਦਾ। ਇਸ ਕਰਕੇ ਗੁਰਾਂ ਦੀ ਸੇਵਾ ਕਰ ਤੇ ਭਗਤੀ ਦੀ ਕਮਾਈ ਕਰ, ਤਾਂ ਤੇਰੀ ਦੇਹੀ ਪਾਈ ਹੋਈ ਸਫਲੀ ਹੈ। ਇਹ ਅਰਥ ਸਮਝਣਾ,
ਇਸ ਦੇਹੀ ਕੋ ਸਿਮਰਹਿ ਦੇਵ,
ਇਹ ਮਨੁੱਖਾਂ ਦੇ ਇਹੀ ਤੁਹਾਨੂੰ ਬੰਦਿਆਂ ਮਿਲੀ ਹੈ। ਇਹ ਦੇਵਤਾ ਦੇਵਤੇ ਵੀ ਪਏ ਸਿਮਰਦੇ ਹੈ, ਦੇਵਤਿਆਂ ਦੇ ਸਿਮਰਨ ਦੀ ਬਾਤ ਜ਼ਿਕਰ ਆਉਂਦਾ ਹੈ। ਇੱਕ ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਪਾਤਸ਼ਾਹ ਜੀ, ਜਿਨ੍ਹਾਂ ਦਾ ਬੜੀ ਸਿੱਖ ਸੰਗਤ ਗੁਰਦੁਆਰਾ ਹੈ, ਉਸ ਸਥਾਨ ਵਿੱਚ ਸਰਗੁਰੂ ਦੀ ਯਾਦਗਾਰ ਹੈ। ਜਦੋਂ ਆਪ ਜੀ ਇੱਥੇ ਆਏ ਹਨ ਆਸਾਮ ਨੂੰ ਜਾਣ ਵੇਲੇ, ਉਸ ਵੇਲੇ ਆਪ ਨੇ ਚਰਨ ਪਾਏ ਹਨ ਸਾਧ ਸੰਗਤ ਜੀ। ਆਪ ਗੁਰੂ ਤੇਗ ਬਹਾਦਰ ਸਾਹਿਬ ਜੋ ਅਨੰਦਪੁਰ ਸਾਹਿਬ ਵਸਾ ਰਹੇ ਸੀ, ਉਸ ਵਕਤ ਇੱਕ ਪੀਰ ਸੀ ਰੋਪੜ ਦੇ ਵਿੱਚ, ਇਹ ਆਪਦੇ ਅੱਗੇ ਮਰੀਜ਼ਾਂ ਕੋਲ ਅੱਗੇ ਨੂੰ ਗਿਆ, ਅਨੰਦਪੁਰ ਸਾਹਿਬ ਵਸਦਾ ਵੇਖ ਕੇ, ਆਵਾਜ਼ ਹੋਇਆ ਵੇਖ ਕੇ, ਪੁੱਛਿਆ ਕਿ ਰਾਜਾ ਨੂੰ ਵੀ ਇਹ ਕਿਹਦੇ ਨਗਰ ਵਸ ਰਹੇ ਹੈ, ਐਸੇ ਸੋਹਣੇ ਮਕਾਨ ਬਣ ਰਹੇ ਹੈ? ਉਹਨਾਂ ਨੇ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹੈ, ਨੌਵੇਂ ਪਾਤਸ਼ਾਹ, ਗੁਰੂ ਨਾਨਕ ਦੇ ਨੌਵੇਂ ਸਥਾਨ, ਉਹ ਇਹ ਨਗਰ ਵਸਾ ਰਹੇ ਹੈ। ਪੀਰ ਕਹਿਣ ਲੱਗਾ, ਤੁਸੀਂ ਮੇਰੇ ਪਰਸ਼ਨ ਦਾ ਉੱਤਰ ਪੁੱਛ ਛੱਡਿਓ ਰਾਜੋ, ਜਦੋਂ ਗੁਰੂ ਸਾਹਿਬ ਦੇ ਪਾਸ ਜਾਉ ਉੱਤਰ ਕੇ, ਮੈਂ ਕੱਲ ਨੂੰ ਤੁਹਾਨੂੰ ਉੱਤਰ ਲੈ ਜਾਵਾਂਗਾ ਵੀ ਗੁਰੂ ਕੀ ਤੇ ਪ੍ਰਵਿਰਤੀ ਕੀ, ਗੁਰੂ ਸਰੂਪ ਹੋ ਕੇ ਇਹ ਨਗਰ ਕਿਉਂ ਵਸਾਉਂਦੇ ਹੈ, ਇਹਨਾਂ ਨੂੰ ਨਿਰਲੇਪ ਰਹਿਣਾ ਚਾਹੀਦਾ ਸਾਰੇ ਕੰਮਾਂ ਤੋਂ, ਇਹ ਪ੍ਰਸ਼ਨ ਸੀ ਉਸਦਾ। ਰਾਜਨ ਜਦੋਂ ਦੀਵਾਨ ਦਾ ਵਕਤ ਹੋਇਆ, ਉਸ ਤੋਂ ਕੰਮ ਕਰਦੇ ਹਟੇ ਤੇ ਪੈਰਾਂ ਤੋਂ ਉਤਰੇ, ਮਹਾਰਾਜ ਸਾਹਿਬ ਦੇ ਦੀਵਾਨ ਚ ਆ ਕੇ ਦਰਸ਼ਨ ਕੀਤੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਤਾਂ ਬੇਨਤੀ ਕੀਤੀ ਕਿ ਮਹਾਰਾਜ, ਇੱਕ ਮੁਸਲਮਾਨਾਂ ਦਾ ਪੀਰ ਸੀ ਰੋਪੜ ਦਾ ਸੱਜਦ, ਉਸ ਨੇ ਸਵਾਲ ਕੀਤਾ ਵੀ ਗੁਰੂ ਕੀ ਤੇ ਨਗਰ ਵਸਾਉਣੇ ਕੀ? ਮਹਾਰਾਜ ਕਹਿੰਦੇ ਉਹਨੂੰ ਸਾਡੇ ਪਾਸ ਲਿਆਈ, ਉਹਦੇ ਸਾਹਮਣੇ ਉੱਤਰ ਦਿਆਂਗੇ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ। ਇਹ ਵਚਨ ਸੁਣ ਕੇ ਰਾਜ ਚਲਿਆ ਗਿਆ। ਦੂਏ ਦਿਨ ਉਡੀਕਦਾ, ਜਦੋਂ ਉਹ ਪੀਰ ਆ ਗਿਆ, ਕਹਿੰਦਾ ਵੀ ਮੇਰਾ ਉੱਤਰ ਲਿਆਇਆ। ਕਹਿਣ ਲੱਗਾ ਗੁਰੂ ਸਾਹਿਬ ਸਾਹਮਣੇ ਤੈਨੂੰ ਉੱਤਰ ਦੇਣਗੇ। ਉਸ ਵੇਲੇ ਮਹਾਰਾਜ ਦੇ ਪਾਸ ਇਹਨੂੰ ਪਹੁੰਚਾ ਦਿੱਤਾ। ਜਦੋਂ ਮਹਾਰਾਜ ਦੇ ਪਾਸ ਪਹੁੰਚਾਇਆ, ਪੀਰ ਨੂੰ ਕਿਹਾ ਵੀ ਕੀ ਤੇਰਾ ਉੱਤਰ ਹੈ, ਪ੍ਰਸ਼ਨ ਹੈ? ਕਹਿਣ ਲੱਗਾ ਮਹਾਰਾਜ ਨਾ ਇਹ ਗੁਰੂ ਤੇ ਨਾ ਇਹ ਕੁਦਰਤੀ ਇਹ ਨਗਰ ਵਸਾਉਂਦੇ ਹੋ ਕੀ ਕਾਰਨ ਹੈ? ਤਾਂ ਉਸ ਵੇਲੇ ਸੱਚੇ ਪਾਤਸ਼ਾਹ ਨੇ ਕਿਹਾ ਤੈਨੂੰ ਇਸਦਾ ਉੱਤਰ ਉਸ ਤਰ੍ਹਾਂ ਦਿਖਾਈ ਉੱਤਰ ਦੇਈਏ ਕਿ ਦਿਖਾ ਦੇਈਏ। ਕਹਿੰਦਾ ਜੀ ਦਿਖਾ ਦਿਓ ਤਾਂ ਕੀ ਚੰਗਾ ਹੈ, ਇਹਨੂੰ ਕੀ ਚੰਗਾ ਹੈ? ਸੁਣ ਕੇ ਮਹਾਰਾਜ ਨੇ ਕਿਹਾ ਚੰਗਾ ਅੱਖਾਂ ਮੀਚ। ਜਦੋਂ ਅੱਖਾਂ ਮੀਚੀਆਂ ਉਹਨੂੰ ਸਵਰਗ ਦੇ ਸੁੱਖ ਦਿਖਾਏ। ਸਵਰਗ ਦੇ ਸੁੱਖਾਂ ਵਿੱਚ ਇੱਕ ਆਦਮੀ ਹੈ, ਸੋਨੇ ਦੇ ਪਹਿਲਾਂ ਤੇ ਬੈਠਾ ਹੈ, ਨੌਕਰ ਚਾਕਰ ਉਹਦੇ ਫਰੇਸ਼ ਦੀ ਸੇਵਾ ਕਰਦੇ ਹੈ, ਬੜੇ ਆਨੰਦ ਮੰਗਲ ਵਿੱਚ ਮਸਤ ਹੋ ਰਿਹਾ ਹੈ। ਉਹਨੂੰ ਜਾ ਕੇ ਪੁੱਛਿਆ ਇਸ ਪੀਰ ਨੇ ਵੀ ਤੈਂ ਕਿਹੜਾ ਪੁੰਨ ਕੀਤਾ ਸੀ, ਤੈਨੂੰ ਇਹ ਭਿਸ਼ ਦੇ ਸੋਨੇ ਦੇ ਮੰਦਰ ਮਿਲੇ ਹੈ, ਸੋਨੇ ਦੇ ਪਹਿਲਾਂ ਤੇ ਬੈਠ ਕੇ ਮੌਜ ਕਰ ਰਿਹਾ ਹੈ। ਉਹ ਰੋ ਕੇ ਕਹਿਣ ਲੱਗਾ ਬਈ ਮੈਂ ਕੀ ਪੁੰਨ ਕਰਨਾ ਸੀ, ਮੈਂ ਤਾਂ ਤਾਮਸੀ ਜੀਵ ਸੀ ਪਿਛਲੇ ਜਨਮ ਵਿੱਚ, ਅਤੇ ਮੈਂ ਸ਼ੇਰ ਦੀ ਜੂਨ ਵਿੱਚ ਸੀ ਪਿਆ ਹੋਇਆ, ਇੱਕ ਵਾਰੀ ਮੇਰੀ ਖੁਰਾਕ ਖਾਧੀ ਹੋਈ ਸੀ ਤੇ ਜਿਸ ਘੁਰਨੇ 'ਚ ਮੈਂ ਰਹਿੰਦਾ ਸੀ ਉੱਥੇ ਵਰਖਾ ਬਹੁਤ ਸਾਰੀ ਪੈਣ ਲੱਗੀ ਤੇ ਬਾਹਲੀ ਨੇੜੀ ਆਈ ਤੇ ਸਿਆਲ ਦੀ ਰੁੱਤ ਸੀ, ਉਹ ਮਾਘ ਦੇ ਦਿਨ ਸੀ। ਉਹ ਪਾਲੇ ਦੇ ਨਾਲ ਮਹਾਤਮਾ ਨੇੜੀ 'ਚ ਭੁੱਲ ਕੇ ਮੇਰੇ ਘੁਰਨੇ 'ਚ ਆ ਵੜੇ ਤੇ ਮੈਨੂੰ ਪਤਾ ਲੱਗਾ ਕਿ ਇੱਥੇ ਕੋਈ ਆਦਮੀ ਹੈ, ਮੈਂ ਉਹ ਨੱਚਿਆ ਹੋਇਆ ਜਿਵੇਂ ਕੋਲੇ ਚਲੇ ਜਾਂਦੇ ਡਰਦੇ ਮਰ ਜਾਣਗੇ, ਮੈਂ ਬਾਹਰ ਹੀ ਆਪਣਾ ਸਮਾਂ ਕੋਈ ਮੇਰੇ ਪੁੰਨ ਨੇ ਇਹ ਉਸ ਵੇਲੇ ਫਲ ਦਿੱਤਾ, ਮੈਂ ਆਪਦਾ ਉਹ ਸਮਾਂ ਬਾਹਰ ਹੀ ਬਤੀਤ ਕੀਤਾ। ਬਾਹਰ ਬਤੀਤ ਕਰਨ ਤੋਂ ਇੰਨੀ ਝੜੀ ਲੱਗੀ, ਇੰਨੀ ਵਰਖਾ ਹੋਈ, ਮੇਰਾ ਸਰੀਰ ਛੁੱਟ ਗਿਆ ਪਾਣੀ ਦੇ ਨਾਲ। ਜਦੋਂ ਸਰੀਰ ਛੁੱਟ ਗਿਆ ਮਹਾਤਮਾ ਸਵੇਰੇ ਨਿਕਲੇ, ਨਿਕਲ ਕੇ ਕਹਿਣ ਲੱਗੇ ਵੀ ਇਹ ਸਾਡੇ ਵਾਸਤੇ ਪਰਮਕਾਰਿਆਂ ਨੇ ਕੀਤਾ, ਆਪਣੇ ਚਰਨ ਸੁਹਾਗ ਚ ਸਾਨੂੰ ਉਸ ਰਾਤ ਕੱਟਣ ਦਾ ਫਲ ਦਿੱਤਾ, ਉਸ ਰਾਤ ਦਾ ਫਲ ਮੈਨੂੰ ਇਹ ਜਿਹੜੇ ਸਵਰਗ ਦੇ ਇਹ ਸਵੇਰੇ ਦੇ ਮੰਦਰ ਮਿਲੇ ਹੈ। ਮੈਂ ਤਾਂ ਕਹਿੰਦਾ ਧੰਨਵਾਦ ਲੋਕ ਹੈ ਜਿਹੜੇ ਪੁੰਨ ਦਾਨ ਕਰਦੇ ਆ, ਉਹਨਾਂ ਨੂੰ ਕਿੰਨਾ ਕੁ ਫਲ ਮਿਲੂ ਮੈਂ ਦੱਸ ਸਕਦਾ? ਇੱਕ ਰਾਤ ਦਾ ਘੁਰਨਾ ਛੱਡਣ ਤੋਂ ਮੈਨੂੰ ਇਹ ਸੰਤਾਂ ਨੇ ਕਿਰਪਾ ਕਰਕੇ ਇਹ ਸਵਰਗ ਦਾ ਸੁੱਖ ਦੇ ਦਿੱਤਾ। ਸੁਣ ਕੇ ਪੀਰ ਨੂੰ ਨਮਸਕਾਰ ਕੀਤੀ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਅੱਖਾਂ ਖੋਲ, ਜਦੋਂ ਅੱਖਾਂ ਖੋਲੀਆਂ ਤੋਂ ਵੇਖ ਲਿਆ ਮੈਂ, ਕਹਿੰਦੇ ਹਾਂ ਮਹਾਰਾਜ ਬੜਾ ਪੁੰਨ ਹੈ, ਜਦੋਂ ਤੁਸੀਂ ਕਰਮਕਾਰ ਕਰ ਰਹੇ ਹੋ, ਨਗਰ ਵਸਾ ਰਹੇ ਹੋ, ਧਾਰਮਿਕ ਸਥਾਨ ਬਣਾ ਰਹੇ ਹੋ, ਲੰਗਰ ਚੱਲਣਗੇ, ਭਜਨ ਹੋਵੇਗਾ, ਇਹ ਪੁੰਨ ਦੀ ਕੋਈ ਟੋਟ ਵਾ? ਜਦ ਨਾਨਕ ਹਰ ਪੁੰਨ ਬੀਜਿਆ ਫਿਰ ਤੋੜ ਨਾ ਆਵੇ ਹਰ ਪੁੰਨ ਕੇਰੀ, ਪੀਰ ਦਾ ਸੰਤਾ ਮਿਲ ਗਿਆ ਸੀ ਇਸ ਪ੍ਰਕਾਰ। ਇਹ ਦੇਵਤੇ ਵੀ ਹੈਗੇ, ਉਹ ਜਿਹੜਾ ਸਵਰਗ ਦਾ ਸੀ ਉਹ ਕਹਿਣ ਲੱਗਾ ਜੀ ਮੈਨੂੰ ਹੁਣ ਮਨੁੱਖਾਂ ਦੇ ਮਿਲੇ ਨਾ, ਫਿਰ ਮੈਂ ਭਜਨ ਕਰਾਂ ਤੇ ਬੰਦਗੀ ਕਰਾਂ। ਇਉਂ ਮਹਾਰਾਜ ਸਾਹਿਬ ਕਹਿੰਦੇ ਹਨ ਕਬੀਰ ਸਾਹਿਬ ਜੀ
ਇਸ ਦੇਹੀ ਕਾ ਸਿਮਰੈ
ਦੇਹ ਮੁਖਾ ਦੇਵਤੇ ਵੀ ਚੇਤੇ ਕਰਦੇ ਕਿ ਸਾਡੇ ਹੱਥ ਆ ਜਾਵੇ। ਉਹ ਪੂਰੇ ਜਿਹੜੇ ਯੋਗਾ ਅਭਿਆਸ ਕਰਕੇ ਦੇਵਤੇ ਬਣੇ ਹੈ, ਵਿਸ਼ਿਆਂ ਦੀ ਵਾਸ਼ਨਾ ਰਹਿਣੇ ਕਰਕੇ ਦਿਵ ਭੋਗਾਂ 'ਚ ਫਸੇ ਹੋਏ ਹੈ, ਫਿਰ ਮਨੁੱਖਾਂ ਦੇ ਮਿਲਣੀ ਬੜੀ ਕਠਿਨ ਹੋ ਰਹੀ ਹੈ। ਉਹ ਇਸ ਦੇਹ ਨੂੰ ਸਿਮਰਦੇ ਹੈ ਕਿ ਮਨੁੱਖਾਂ ਜਨ ਮਿਲੇ ਅਸੀਂ ਭਜਨ ਕਰਕੇ ਮੁਕਤ ਹੋ ਜਾਈਏ, ਕਿ ਛੋਟੀ ਜਿਹੀ ਪਦਵੀ 'ਚ ਅਸੀਂ ਕਾਹਨੂੰ ਫਸੇ ਬੈਠੇ ਹੈ। ਉਹ ਭਾਈ ਮਨੁੱਖਾਂ ਦੇ ਸਾਨੂੰ ਤਾਂ ਬੰਦਿਓ ਪ੍ਰਾਪਤ ਹੋਈ ਹੈ, ਹੁਣ ਇਸ ਮਨੁੱਖਾਂ ਦੇ ਨੂੰ ਪਾ ਕੇ ਪਰਮੇਸ਼ੁਰ ਦਾ ਭਜਨ ਕਰਨਾ ਚਾਹੀਦਾ, ਹਰੀ ਦੀ ਸੇਵਾ ਭਗਤੀ ਸਿਮਰਨ ਕਰਨਾ ਚਾਹੀਦਾ ਹੈ।
ਭਜੋ ਗੋਬਿੰਦ ਭੁੱਲ ਮਤ ਜਾਓ,
ਭਜਨ ਕਰੋ ਗੋਬਿੰਦ ਪਰਮੇਸ਼ੁਰ ਦਾ, ਮਤ ਇਸ ਗੱਲ 'ਚ ਭੁੱਲ ਜਾਓ ਕਿ ਫਿਰ ਮਨੁੱਖਾਂ ਜਨਮ ਸਾਨੂੰ ਮਿਲ ਜਾਏਗਾ।
ਮਾਨਸ ਜਨਮ ਕਾ ਇਹੀ ਲਾਭ,
ਮਨੁੱਖਾਂ ਜਨਮ ਧਾਰੇ ਦਾ ਇਹੋ ਹੀ ਲਾਭ ਸਮਝੋ ਕਿ ਪਰਮੇਸ਼ੁਰ ਦਾ ਭਜਨ ਬੰਦਗੀ ਕਰਕੇ ਆਪਣਾ ਜੀਵਨ ਉੱਚਾ ਕਰ ਲਓ।
ਜਬ ਲੱਗ ਜਰਾ ਰੋਗ ਨਹੀਂ ਆਇਆ,
ਭਾਈ ਬੁਢੇਪੇ ਦਾ ਰੋਗ ਆ ਕੇ ਚਿੰਬੜਿਆ ਨੀ, ਦਰਦ ਅਵਸਥਾ ਨਹੀਂ ਹੋਈ ਹੈ।
ਜਬ ਲੱਗ ਕਾਲ ਗ੍ਰਸੀ ਨਹੀਂ,
ਜਿੰਨਾ ਚਿਰ ਕਾਲ ਨੇ ਦੇਹ ਨੂੰ ਗ੍ਰਸਿਆ ਨੀ, ਪਕੜਿਆ ਨੀ, ਕਾਲ ਨੇ ਖਾਧਾ ਨੀ ਹੈ, ਜਿੰਨਾ ਚਿਰ
ਜਬ ਲੱਗ ਬਿਕਰ ਪਈ ਨਹੀਂ ਬਾਣੀ,
ਜਿੰਨਾ ਚਿਰ ਕੰਠ ਰੁਕਿਆ ਨੀ, ਘੋੜੜੂ ਵੱਜਣ ਵਾਲੀ ਵਿਆਕੁਲ ਬਾਣੀ ਨੀ ਹੋਈ ਹੈ।
ਸਜ ਲਹਿਰੇ ਮਨ ਸਾਰੰਗ ਪਾਣੀ,
ਉਹਨਾਂ ਚਿਰ ਮਨ ਨੂੰ ਸਿੱਖਿਆ ਦੇ ਹੇ ਮੇਰੇ ਮਨਾਂ ਭਜਨ ਕਰ ਲਾ, ਸਾਰੰਗ ਨਾਵੇਂ ਧਨਖ ਧਾਰੀ ਪਰਮੇਸ਼ੁਰ ਦਾ, ਜਿਵੇਂ ਸਾਰੰਗ ਮਦੀਹਾ ਪਾਣੀ ਸ਼ਾਂਤੀ ਬੂੰਦ ਵਾਸਤੇ ਪ੍ਰਯੋਗ ਪ੍ਰਯੋਗ ਕਰਦਾ ਹੈ, ਐ ਮਹਾਰਾਜ ਦਾ ਭਜਨ ਕਰ ਲੈ। ਸ੍ਰਿਸ਼ਟਾਈ ਦੇਣ ਵਾਲਾ ਜੋ ਪਾਣੀ ਆਦਿਕ ਹੱਥ ਆਦਿ ਕੰਧਾਂ ਵਿੱਚ ਪਰਮੇਸ਼ੁਰ ਚੇਤਨ
ਅਵਨਾ ਭਜਸ ਭਜਸ ਕਵ
ਭਾਏ, ਹੁਣ ਭਾਈ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਇਆ, ਹੁਣ ਨਾ ਭਜਨ ਕਰੇਗਾ फिर कदों भजन करेंगा हे भरावा
आवे अंत ना भजया
जाए जो अंत का समा आ जाएगा उस वे तेरे पासो भजन नहीं किया जाना जो हूं सुखाला हुंदा आराम दे सहत होके भी भजन नहीं करदा
जो कुछ करे सोई अवतार
हूं जो कुछ तू कर लवे वो सार श्रेष्ठ है तेरी करनी वो सार है श्रेष्ठ सफला हो जाएगा जो भी करेगा
फिर पछताओ ना पावो पार
फिर भाई आंदे समय पछताऊंगा रह जाएगा संसार समुद्र तो पार अपने आप मुक्त होना रूप किनारा नहीं पावेगा विच गोते खाने का जूना च पिया होया
तो सेवक जो लाया सेवक
सच्चे पातशाह अकाल पुरख का वो है जेड़ा सेवा भगती जी महाराज जी ला लिया गुरुले पुन्ना का प्रेरिया होया जान के
नहीं पाए निरंजन देव
उन्होंने निरंजन शुद्ध स्वरूप जो देव प्रकाश रूप ब्रह्म है उसके ताई पौना किया है
गुरमिल ताके खुले कपाट
उन्होंने सरगुरा नाल मिल करके पंजा कोसा दे आसा दे सारे परमात्मा दे कपाट तखते खुल गए कपते तखते खुल गए हम
बाहर न आवे जोनी बाट
फिर मुड़ करके सत्संग जी वो 84 लाख जूना दे बाट रास्ते विच नहीं आवेगा मुक्त हो जाएगा
यही तेरा अवसर ए तेरी बार
यही तेरा अवसर समा है कलयुग का समा जिसे थोड़ा चिर भजन करे जो कल को एक बार से है ता के काल निकलनी है इको बारी मनुखा जन्म जो ध्यान लैन गए उन्होंने काल नहीं मेरे आ सकेगा इसे प्रकार
यही तेरा अवसर तेरी बार
यो तेरा कलयुग का समा समा है ये वेला है तेरा कलयुग का समा जरा मिलया मेरा ही भजन की रुत है ये मनुखा जन्म तेरी वारी है वाहिगुरु के मिलन की होर 84 लाख जून वारी किसी बारी च नहीं मिल सकेगा
घट पीतर तू देख विचार
अपने घट हिरदे के अंदर तू विचार करके निर्णय करके देख लैद
कबीर जीत कहार
कबीर जी कहते असी तो पहिए निरपक्ष बचन कहने चाहे तो हूं जित लै तू मनुखा जन पा के भजन करके ते चाहे तेरी मर्जी है कुकर्मा च लग के बैलों च लग के देशों जिला के हार जा
बहुत कहो पुकार पुकार
मैं बहुत विधि पूर्व वेलो सुरतियां ने सिमरतियां ने वेदा ने शास्त्रा ने सारे महात्मा ने वराग वाले पुरखा ने बुलंद वाली पुकार पुकार के कहा असं भी ये बुलंद वाली पुकार पुकार के बहुत तरीकों के दृष्टान दे के समझा के दसिया है
सेवकी पुरी बसै बुद्ध सार
एक योगी आ गया कबीर साहब के पास उसने कहा कबीर जी कोई योग का मार्ग दसो तुसी तो कबीर साहब जी कहते हैं सुन भाई
सेवकी पुरी बसै बुद्ध सार
शिव जी की पूरी कौन कैलाश कैलाश पर्वत से शिव जी रहिंदा है वह चांदी का पहाड़ मनिया होया उसने शिव जी खुश होके रहिंदा है इधर शिव जी की पूरी कौन है दसवां द्वार ओद चिट्टी मिंज है दसवें द्वार इस करके दसवां द्वार शिव जी की पूरी ने कैलाश पर्वत की नहीं आई है जो दसवें द्वार में योगी पुरख रहिंदे हन श्रेष्ठ बुद्धि आए जिन्हां नूं ज्ञान अपने योगा व्यास के ज्ञान का सार सिद्धांत का पता है
तह तो मिलकर करो विचार
मिल करके भी योगा विहार का तू विचार कर कह लगे महाराज कबीर साहब जी आप तो बिना होर की नू पुछिए तुसी कृपा करके दसो तो कबीर साहब जी दसदे हन
फिर की पूरी बसै ईद ऊद की सोची पर
भाई ईद इला इला खबी सुर है चंद्रमा जी ऊत कौन है वह दूसरी सूर्य सूरज की है पिंगला सजी ते खपी नासकों के द्वारा प्राणों चढ़ाण से उतराण की जे करके
सोजी पर
समझ पै जाए जिस वे अंदर बाली ठंड वरती हो सूरज की सुर द्वारा ਪੁਰਾਣਿਆਂ ਨੂੰ ਖਿੱਚਣਾ ਹੈ, 16 ਵਾਰੀ ਸਾਸਾਂ ਨੂੰ ਖਿੱਚਿਆ ਹੋਇਆ ਓਂਕਾਰ ਓਂਕਾਰ ਉਚਾਰਨ ਕਰਨਾ ਹੈ, ਤੇ 64 ਵਾਰੀ ਕੁਤਾ ਇਸ ਤਰ੍ਹਾਂ ਟਿਕਾਉਣਾ ਹੈ ਤ੍ਰਿਕੁਟੀ ਵਿੱਚ, ਤੇ ਫਿਰ 32 ਵਾਰ ਉੱਚਾ ਚੜਾਉਂਦਿਆਂ ਉਤਾਰ ਬੋਲਦਿਆਂ ਹੋਇਆਂ ਚੰਦਰਮਾ ਦੀ ਸੁਣਦਾ ਸਹਾਂ ਨੂੰ ਛੱਡਣਾ ਹੈ। ਇਸ ਪ੍ਰਕਾਰ ਈ ਤੂੰ ਲੀੜਾ ਪਿੰਗਲਾ ਤੇ ਸੁਖਮਣਾ ਦਾ ਜਿਹੜਾ ਟਕਾ ਕਰਨਾ ਹੈ, ਇਸ ਪ੍ਰਕਾਰ ਪ੍ਰਾਣ ਚੜਾਉਣਾ ਤੇ ਠਹਿਰਾਉਣਾ ਤੇ ਉਤਰਾਉਣਾ, ਇਹ ਸਮਝ ਪੈ ਜਾਵੇ ਜੇ ਕਰਕੇ
ਕੌਣ ਕਰਮ ਮੇਰਾ ਕਰ ਕਰਮ
ਫਿਰ ਭਾਈ ਕੌਣ ਕਰਮ ਕਾਣ ਨਿਤ ਨਿਤਾਦ ਕਰਮਾਂ ਨੂੰ ਮੇਲ ਤੇ ਕਰਕੇ ਮਰਦਾ ਰਹੂ, ਯੋਗ ਨਾਲ ਹੀ ਕਾਰ ਸਿੱਧ ਹੋ ਜਾਏਗਾ, ਚਿੱਤੀ ਬਿੱਤੀ ਨਿਰੋਧ ਹੋ ਜਾਏਗੀ।
ਨਿਜ ਪਦ ਉੱਪਰ ਲਾਗੋ ਧਿਆਨ,
ਨਿਜ ਪਦ ਵੀ ਕੌਣ ਦਸਵਾਂ ਦੁਆਰ, ਉਸ ਦੇ ਉੱਪਰ ਬਿੱਤੀ ਜਦੋਂ ਚੜ ਜਾਏਗੀ ਧਿਆਨ ਯੋਗੀ ਪੁਰਖ ਦਾ ਲੱਗ ਜਾਏਗਾ।
ਰਾਜਾ ਰਾਮ ਨਾਮ ਮੂਰਾ ਬ੍ਰਹਮ ਗਿਆਨ,
ਕਬੀਰ ਜੀ ਕਹਿੰਦੇ ਰਾਜਾ ਰਾਮ ਦਾ ਨਾਮ ਹੀ ਭਾਈ ਮੇਰਾ ਤਾਂ ਬ੍ਰਹਮ ਦਸਵਾਂ ਦੁਆਰ ਜਿਹੜਾ ਹੈ ਬ੍ਰਹਮ ਦਾ ਸਥਾਨ ਮੰਨਿਆ, ਉਹਦੇ ਗਿਆਨ ਦੀ ਪ੍ਰਾਪਤੀ ਦਾ ਕਾਰਨ ਨਾਮ ਹੀ ਸਮਝਿਆ, ਮੈਂ ਤਾਂ ਨਾਮ ਦਾ ਅਭਿਆਸ ਹੀ ਕਰਦਾ
ਹਾਂ। ਦੁਆਰ ਬੰਧਿਆ ਬੰਦ,
ਫਿਰ ਵੀ ਦੱਸੋ ਕਬੀਰ ਸਾਹਿਬ ਜੀ ਸਾਧਨ ਕਹਿੰਦੇ ਮੂਲ ਦੁਆਰਾ ਜਿਹੜਾ ਹੈ ਇਸ ਦੇ ਤਾਈ ਏਡੀ ਲਾ ਕਰਕੇ ਖੱਬੀ ਅੱਡੀ ਲਾ ਕਰਕੇ ਜਿਨ੍ਹਾਂ ਨੇ ਅਪਾਨ ਵਾਜ ਨੂੰ ਰੋਕਣ ਵਾਸਤੇ ਬੰਨ ਪਾ ਕੇ ਰੋਕਣਾ ਕੀਤਾ, ਇਹ ਮੂਲ ਬੰਧੇ ਦਾ ਨਾਂ ਹੈ, ਬੰਨਿਆ ਹੈ ਜਿਸ ਨੇ
ਰੱਬ ਉੱਪਰ ਗਹਿ ਰੱਖਿਆ।
ਅਤੇ ਫਿਰ ਦੂਸਰਾ ਜਿਹੜਾ ਹੈ ਜਲੰਧਰ ਬੰਧ ਹੁੰਦਾ ਹੈ, ਉਹ ਸੱਜੀ ਅੱਡੀ ਲਾ ਕੇ ਪਿਸ਼ਾਬ ਵਾਲੇ ਥਾਂ ਇਸ ਪ੍ਰਕਾਰ ਰੋਕਣਾ ਹੈ। ਇਉਂ ਮੂਲ ਦੁਆਰੇ ਜਿਨ੍ਹਾਂ ਨੇ ਬੰਨ ਨੂੰ ਪਾ ਕੇ ਬੰਨਣਾ ਕੀਤਾ, ਮੂਲ ਬੰਧ ਲਾ ਕੇ ਜਲੰਧਰ ਬੰਧ ਆਦਿਕ ਲਾ ਕੇ
ਰੱਬ ਉੱਪਰ ਗਹਿ ਰੱਖਿਆ ਚੰਦਰ,
ਅਤੇ ਰੱਬ ਉੱਪਰ ਜੋ ਸੂਰਜ ਦੀ ਸੁਰ ਜਿਹੜੀ ਪਿੰਗਲਾ ਹੈ ਉਹਦੇ ਉੱਪਰ ਚੰਦਰਮਾ ਦੀ ਸੁਰ ਨੂੰ ਪਕੜ ਕੇ ਰੱਖਣਾ ਕੀਤਾ, ਠੰਡ ਪਹੁੰਚਾਉਣ ਵਾਸਤੇ ਜਦੋਂ ਗਰਮੀ ਅੰਦਰ ਵੱਧ ਜਾਵੇ ਜਾਵੇ ਖੱਬੀ ਸੁਰ ਦੁਆਰਾ ਉਹ ਪ੍ਰਾਣ ਖਿੱਚਣੇ ਆ,
ਪੱਛਮ ਦੁਆਰਾ ਸੂਰਜ ਤਪੈ,
ਫਿਰ ਪਿਛਲੇ ਪਾਸੇ ਮੂਲ ਦੁਆਰੇ ਦੇ ਹਟ ਕਰਕੇ ਜਦੋਂ ਠੰਡ ਵਰਤ ਜਾਵੇ ਤੇ ਅੰਦਰਲੀ ਮਿੰਝ ਜਿਹੜੀ ਆ ਉਹ ਬਾਹਰ ਕੱਢਣੀ ਹੋਵੇ ਉਦੋਂ ਸੂਰਜ ਦੀ ਸੁਰ ਨੂੰ ਫਿਰ ਤਪਾਉਣਾ ਕਰੇ ਪਿੰਗਲਾ ਦੁਆਰਾ।
ਮੇਰ ਡੰਡ ਸਰੂਪਰ
ਵਸੈ, ਇਸ ਪ੍ਰਕਾਰ ਜਿਹੜੀ ਕਮਰੋੜ ਹੈ ਨਾ ਪਿਛਲੇ ਪਾਸੇ ਸਾਰੀਆਂ ਹੱਡੀਆਂ ਇਹਦੇ ਵਿੱਚ ਜਿਹੜੀ ਮਿੰਝ ਹੈ ਹੌਲੀ ਹੌਲੀ ਸੂਰਜ ਦੀ ਸੁਰ ਨਾਲ ਉਹ ਢਲ ਢਲ ਕੇ ਨਿਕਲ ਜਾਂਦੀ ਹੈ। ਇਹ ਮੇਰ ਡੰਡ ਜਿਹੜੀ ਕਮਰੋੜ ਹੈ ਸਾਰੇ ਸਰੀਰ ਦੇ ਪਿਛਲੇ ਪਾਸੇ ਲੱਗੀ ਹੋਈ 6 ਚੱਕਰਾਂ ਦੇ ਵਿਚਾਲੇ, ਇਹ ਮੇਰ ਡੰਡ,
ਮੇਰ ਡੰਡ ਸਰੂਪਰ ਵਸੈ,
ਮੇਰ ਸਰੋਮਣੀ ਹੈ ਜੋ ਡੰਡ ਪਿਛਲੇ ਪਾਸੇ ਕਮਰੋੜਾਂ ਸਾਰੀਆਂ ਹੱਡੀਆਂ ਇਹਦੇ ਥਾਣੀ ਜਦੋਂ ਸੂਰੀ ਦੀ ਸੁਰ ਦੁਆਰਾ ਪ੍ਰਾਣ ਖਿੱਚ ਖਿੱਚ ਕੇ ਮਿੰਝ ਨੂੰ ਢਾਲ ਢਾਲ ਕੇ ਤੇ ਉੱਤੇ ਚਲੇ ਜਾਂਦੇ ਗਿੱਜੀ ਦੇ ਪਾਸ,
ਪਸ਼ਚਮ
ਫਿਰ ਸਿਰ ਉੱਪਰ,
ਸਿਰ ਉੱਪਰ ਵਸੈ,
ਫਿਰ ਸਿਰ ਉੱਪਰ ਦਸਵੇਂ ਦੁਆਰ ਵਿੱਚ ਵਸਦਾ ਹੈ ਉਹ,
ਪਸ਼ਚਮ ਦੁਆਰੇ ਕੀ ਸਿਰ ਓੜ,
ਫਿਰ ਪਿਛਲੇ ਪਾਸੇ ਜਿਹੜੀ ਜਿੱਥੇ ਜਾ ਕੇ ਗਰਦਨ ਆਉਂਦੀ ਹੈ ਇੱਥੇ ਇੱਕ ਮਾਸ ਦੀ ਬੋਟੀ ਹੈ ਪਿਛਲੇ ਪਾਸੇ, ਉਹ ਸਿਲਾ ਦੇ ਤਾਈ ਸੂਰਜ ਦੀ ਸੁਰ ਦੁਆਰਾ ਉਹਨੂੰ ਮਿੰਝ ਨੂੰ ਢਾਲ ਕੇ ਓੜ ਉਡਾ ਦੇਵੇ,
ਤੇ ਸਿਰ ਉੱਪਰ ਖਿੜਕੀ
ਅਤੇ ਉਸ ਗਰਦਨ ਦੀ ਗਿੱਕੀ ਦੇ ਉਤਲੇ ਪਾਸੇ ਜਿਹੜੇ ਦੋ ਬੰਨ ਹੈ ਇਹਦੇ ਉੱਪਰ ਖਿੜਕੀ ਹੋਰ ਹੈ, ਮਾਸ ਦੀ ਬੋਟੀ ਇਹ ਖਿੜਕੀ ਵੀ ਨਹੀਂ ਆਈ ਹੈ ਦੂਸਰੀ ਜਿੱਥੇ ਗਰਦਨ ਮੁੱਕਦੀ ਹੈ,
ਖਿੜਕੀ ਉੱਪਰ ਦਸਵਾਂ ਦੁਆਰ,
ਉਸ ਖਿੜਕੀ ਦੇ ਉੱਪਰ ਦਸਵਾਂ ਦੁਆਰ ਹੈ,
ਕਹਿ ਕਬੀਰ ਤਾਕ ਅੰਤ
ਅਪਾਰ, ਉੱਤੇ ਹਜ਼ਾਰਾਂ ਗੁਣਾ ਰੋਸ਼ਨੀਆਂ ਪ੍ਰਕਾਸ਼ ਰੰਗ ਰੂਪ ਬਹੁਤ ਸਾਰੇ ਸ੍ਰਿਸ਼ਟੀ ਜੋ ਬੜਾ ਮੰਨ ਕੇ ਪਿੰਡ ਦੀ ਪ੍ਰਤੀਤ ਹੁੰਦੀ ਹੈ ਉਹਦਾ ਅੰਤ ਪਾਰਾ ਵਾਰ ਨਹੀਂ, ਇਸ ਪ੍ਰਕਾਰ ਦਾ ਯੋਗੀ ਨੂੰ ਆਨੰਦ ਪ੍ਰਾਪਤ ਹੁੰਦਾ, ਵੇਖ ਵੇਖ ਕੇ ਯੋਗੀ ਦਾ ਚਿੱਤ ਖਿੜ ਜਾਂਦਾ, ਇਸ ਪ੍ਰਕਾਰ ਦਸਵੇਂ ਦੁਆਰ ਚ ਇਹ ਯੋਗੀ ਪਹੁੰਚਣਾ ਕਰ। ਇਹ ਸੁਣ ਕਰਕੇ ਕਬੀਰ ਸਾਹਿਬ ਨੂੰ ਨਮਸਕਾਰ ਕੀਤੀ ਉਸ ਨੇ, ਫਿਰ ਕਿਸੇ ਪ੍ਰੇਮੀ ਨੂੰ ਪੁੱਛਿਆ ਕਿ ਮਹਾਰਾਜ ਸਹਿਜ ਯੋਗ ਦਾ ਕਥਨ ਕਰੋ, ਤਾਂ ਇਸੇ ਸ਼ਬਦ ਉਚਾਰਨ ਕਰਦੇ ਹਨ।
शिव की पुरी बसै बुद्ध सार।
फिर भाई शिव जी की पुरी कौन है, शिव कल्याण स्वरूप परमेश्वर की पुरी कौन है? सत्संगत। सत्संगत जो श्रेष्ठ बुद्धि वाले तत्व वसते हैं।
तह तुम मिलकर करो विचार,
महात्मा मिलके हे अधिकारी तू विचार कर, ये तू इस प्रकार सहज योग नू प्राप्त करना चाहना है।
ईत ऊत की खोजी पर
हेठा कौन है, अलपग जीव कहा रहा, ऊत ऊंचा जो ईश्वर कहा रहा सर्वग, इन्हों दोहां की एकता की तेन सोझी समझ पै जाएगी।
कौन कर्म कौन कर्म मेरा कर कर्म,
जो तेन समझ होगी उदो फिर केड़ा वो कर्म है नित नित प्राश्चित निखिधारक के मेर तेर के ही है, इनू जिन करता हो के कर्तरी भावना करना है, ते कौन मरेगा कौन जमेगा बार बार आवे जाएगा, इना कर्म कांड विच नहीं फसेगा। फिर
निज पद उपर लागू ध्यान,
उस निज पद कौन है जो स्वरूप है उसके उपर प्राप्ति या ध्यान तेरा जुड़ जाएगा।
राजा राम नाम मूरा ब्रह्म ज्ञान,
मेरे ताई का भाई राजा राम परमेश्वर के नाम करके उस ब्रह्म का ज्ञान प्राप्त होया है। सब कबीर जी कहते हैं
रहा मूल द्वार बंदिया बंद,
मूल द्वारा संसार का मुढ़ कौन है, सार संगे जी अब माया अविद्या, ये जी माया ते अविद्या है ये मूल है द्वारा संसार का, ये वालों जिन्होंने राग द्वेष का वालों रोक करके समदम साधना द्वारा बन पा लिया रोक लिया है अपने चित
रब उपर गह राख्या चंद,
रब सूरज की न्याई तमो गुण जिहड़ा है इहदे ताईं रोक करके चंद्रमा की न्याई सतो गुण दे विच व्यक्ति नूं टका के रखिया है जिन्हां ने।
पछम द्वारा सूरज तपै,
फिर वो जदों द्वारा संसार वालों जो संसार पिछों पछम जो माया है उहदा द्वारा जो शरीर है इहदे वालों जो पिछे हट के दे मन वालों उस वेले ज्ञान रूपी सूरज फिर तपा प्रकाशेगा।
मेर दंड फिर उपर वधै,
फिर कहिंदे मेर दंड दंड जिहड़े शरीर है इन्हां सारिआं दा सिरोमणी जो मनुखा जन्म है इहदे विच इस्त हो के सिर उपर वसा सिरोमणी परमेश्वर दे उपर इस्त हो के ओ बसेगा तत्वे का ब्रह्म देता।
पश्चिम द्वारे की सिर ओड़,
उस वेले साध संग जी पछम जो माया है पिछे हटाई हुई ओदा द्वारा जो शरीर है तेरी जेरी आशा रूपी सिला है ते जिन्हें ओड़ उड़ा दिती अंदरों
ते सिर उपर खिड़की,
इस आशा रूपी सिर के उपर खिड़की कौन कृष्णा दी, एक होर खिड़की है
खिड़की उपर दसवा द्वार,
खिड़की आशा कृष्णा दे उपर जेडी ए आशा कृष्णा रूपी खिड़कियां दे उपर द्वारा का सारे शरीर संसार रूपी द्वार का जो दसवा चेतन है और नवा गोलकां दा प्रकाश का रूप उपर है।
कह कबीर ताका अंत न
परमेश्वर जो चेतन है नवा गोलका च दसवा उसका अंत बार बार नहीं पाया जाता, ऐसा स्वरूप है ओदी प्राप्ति योगी करनी इस प्रकार इहदा नाम सहज योग है। तीसरा अर्थ इसे तरह होर कर दें थोड़ा थोड़ा भेद है।
शिव की पुरी बसै बुद्ध सार,
शिव जो कल्याण स्वरूप है ओदी पुरी तुरिया पद है, तुरिया पद जो श्रेष्ठ पुरख है जिन्होंने आत्म विशेषी बुद्ध प्राप्त हुई है वह श्रेष्ठ बुद्धि आदि निवास करते हैं।
तह तो मिलकर करो विचार,
वो ब्रह्म ज्ञानी जेडे तुरिया पद च टिके हुए उन्होंने मिलके ही भाई तुम विचार निर्णा करो।
ईत ऊत की सोझी पर,
ईत ऊत की सोझी पर है, ईत ये जो थले जा रहा अलपगता करके जीव, ऊत उच्चा जो ईश्वर सर्वगता करके हो रहा है, ਇਹਨਾਂ ਦੀ ਏਕਤਾ ਦੀ ਸੋਝੀ ਤੁਹਾਨੂੰ ਪਵੇਗੀ ਜੀ, ਜਿਸ ਦਾ ਭੇਦ ਗਿਆਨ ਮਿਲ ਜਾਏਗਾ।
ਕੌਣ ਕਰਮ ਮੇਰਾ ਕਰ ਕਰ ਮਰੇ,
ਫਿਰ ਕੌਣ ਕਰਮ ਸਰੀਰ ਧਾਰ ਧਾਰ ਕੇ ਮੇਲ ਕਰਕੇ ਮਰਦਾ ਫਿਰੇਗਾ। ਨਾ ਤਾਂ ਕਰਮ ਦੀ ਲੋੜ ਰਹਿ ਜਾਏਗੀ, ਨਾ ਮਨ ਉਪਾਸਨਾ ਦੀ ਲੋੜ ਰਹਿ ਜਾਏਗੀ, ਨਾ ਮੇਰ ਤੇ ਰਹੇਗੀ, ਨਾ ਮਰਨਾ ਹੋਵੇਗਾ।
ਨਿਜ ਪਦ ਉੱਪਰ ਲਾਗੂ ਧਿਆਨ,
ਆਪਣਾ ਜੋ ਤੁਰਿਆ ਪਦ ਹੈ ਸਾਰਿਆਂ ਤੋਂ ਉੱਪਰ, ਜਾਗਰ ਸੁਪਨ ਸੁਖੋਗਤ ਤੋਂ, ਉਸ ਉੱਪਰ ਧਿਆਨ ਜਦੋਂ ਜੁੜ ਗਿਆ ਚਿੱਤ ਦਾ,
ਰਾਜਾ ਰਾਮ ਨਾਮ ਮੂਰਾ ਬ੍ਰਹਮ ਗਿਆਨ,
ਉਹ ਰਾਜਾ ਪ੍ਰਕਾਸ਼ ਸਰੂਪ ਹੈ, ਰਾਮ ਰਮਿਆ ਹੋਇਆ ਹੈ, ਮੂਰਾ ਸਿਰੋਮਣੀ ਹੈ, ਬ੍ਰਹਮ ਵਿਆਪਕ ਹੈ, ਉਸ ਦਾ ਗਿਆਨ ਜਾਣ ਲਵਾਂਗੇ।
ਮੂਲ ਦੁਆਰਾ ਬੰਦਿਆ ਬੰਦ,
ਮੂਲ ਦੁਆਰਾ, ਮੂਲ ਜੋ ਅਗਿਆਨ ਹੈ, ਇਹਦੇ ਅਗਿਆਨ ਵੱਲੋਂ ਜਿਸ ਵਕਤ ਅੰਤਾਕਰਨ ਰੂਪੀ ਦੁਆਰੇ ਨੂੰ ਸੰਤਵ ਸਾਧਨਾ ਕਰਕੇ ਬੰਨ ਪਾ ਕੇ ਰੋਕ ਲਿਆ,
ਰਬ ਉੱਪਰ ਗਹਿ ਰੱਖਿਆ ਚੰਦ,
ਉਸ ਵੇਲੇ ਰਬ ਉੱਪਰ ਗਹਿ ਰੱਖਿਆ ਚੰਦ, ਰਬ ਸੂਰਜ ਵੀ ਨਹੀਂ ਆਈ ਜੋ ਅਗਿਆਨ ਤਪਾਉਂਦਾ ਸੀ, ਇਸ ਦੀ ਨਿਰੁਕਤੀ ਕਰਕੇ ਗਹਿ ਰੱਖਿਆ ਚੰਦ, ਚੰਦਰਮਾ ਵੀ ਨਹੀਂ ਆਈ, ਸ਼ਾਂਤ ਸਰੂਪ ਬ੍ਰਹਮ ਦੇ ਧਿਆਨ ਨੂੰ ਪਕੜ ਕਰਕੇ ਰੱਖਿਆ ਮਨ ਨੂੰ ਉਸ ਵਿੱਚ,
ਪੱਛਮ ਦੁਆਰਾ ਸੂਰਜ ਤਪੈ,
ਫਿਰ ਸਾਹ ਸੰਗਜੀਏ ਨੂੰ ਦੁਆਰੇ ਸੰਸਾਰ ਰੂਪੀ ਦੁਆਰੇ ਤੋਂ ਪਿੱਛੇ ਹਟ ਗਈ ਬਿਰਤੀ, ਉਸ ਅਪਰੋਹ ਗਿਆਨ ਰੂਪੀ ਸੂਰਜ ਤਪੇਗਾ, ਪ੍ਰਕਾਸ਼ੇਗਾ।
ਮੇਰ ਡੰਡ ਸਰੂਪ ਬਸੈ,
ਮੇਰ ਡੰਡ, ਇਹ ਡੰਡ ਲੋਕ ਡੰਡ, ਪਿਤਲ ਦੰਡ, ਦੇਵ ਦੰਡ ਆਦਿਕ ਇਹ ਸਾਰੇ ਜਿਹੜੇ ਦੰਡ ਹੈ, ਇਹਨਾਂ ਤੋਂ ਉੱਪਰ ਹੋ ਜਾਏਗਾ ਤੇ ਮੇਰ ਸਿਰੋਮਣੀ ਜੋ ਪਰਮੇਸ਼ਵਰ ਹੈ ਸਾਰਿਆਂ ਦੇ ਅੰਦਰ ਅਧਿਸ਼ਠਾਨ, ਉਸ ਦੇ ਵਿੱਚ ਵਸੇਗਾ।
ਪੱਛਮ ਦੁਆਰੇ ਕੀ ਸਿਰ ਓੜ,
ਉਸ ਵੇਲੇ ਪੱਛਮ ਸੰਸਾਰ, ਇਹ ਜਿਹੜੀ ਪਿੱਛੋਂ ਮਾਇਆ ਹੈ, ਇਹਦਾ ਦੁਆਰਾ ਜੋ ਸੰਸਾਰ ਹੈ, ਇਹਦੀ ਜਿਹੜੀ ਸਿਲਾ ਸਥੂਲ ਵਾਸ਼ਨਾ, ਇਹਨੂੰ ਉਡਾ ਦੇਵੇਗਾ ਉਸ ਵੇਲੇ।
ਉੱਪਰ ਖਿੜਕੀ ਔਰ,
ਉਸ ਸਿਲਾ ਸਥੂਲ ਵਾਸ਼ਨਾ ਦੇ ਅੰਦਰ ਸੂਖਮ ਵਾਸ਼ਨਾ ਇੱਕ ਹੋਰ ਹੈ, ਇਹ ਖਿੜਕੀ ਵੀ ਨਹੀਂ ਆਈ ਹੈ, ਸੂਖਮ ਵਾਸ਼ਨਾ ਨੂੰ ਵੀ ਤੇ ਸਿਲ ਉੱਪਰ ਖਿੜਕੀ ਔਰ, ਇਹ ਸੂਖਮ ਵਾਸ਼ਨਾ ਦੀ ਖਿੜਕੀ ਹੈ ਹੋਰ ਅੰਦਰ।
ਖਿੜਕੀ ਉੱਪਰ ਦਸਵਾ
ਸੂਖਮ ਵਾਸ਼ਨਾ ਜੋ ਤਿਆਗ ਕਰ ਦਿੱਤਾ, ਇਉਂ ਖਿੜਕੀ ਸੂਖਮ ਵਾਸ਼ਨਾ ਤੋਂ ਵੀ ਉੱਪਰ ਜਦੋਂ ਹੋ ਗਏ,
ਖਿੜਕੀ ਉੱਪਰ ਦਸਵਾ
ਦੁਆਰ, ਦਸਵਾਂ ਜੋ ਚੇਤਨ ਹੈ, ਦੁਆਰ ਸੰਸਾਰ ਦਾ ਪ੍ਰਕਾਸ਼ਕ, ਉਹਦਾ ਗਿਆਨ ਪ੍ਰਾਪਤ ਹੋ ਜਾਏਗਾ।
ਕਹਿ ਕਬੀਰ ਤਾਦਾ ਅੰਤ
ਨਾ, ਐਸਾ ਉਹ ਸਰੂਪ ਹੈ ਜਿਹਦਾ ਅੰਤ ਪਾਰਾਵਾਰ ਵਾਰ ਪਾਰ ਕਰਕੇ ਲੋਕ ਪ੍ਰਲੋਕ ਕਰਕੇ ਪਾਇਆ ਨਹੀਂ ਜਾਂਦਾ। ਇਸ ਪ੍ਰਕਾਰ ਗਿਆਨੀ ਯੋਗੀ ਦੋਏ ਅਰਥ ਗਿਆਨ ਦੇ ਕਹਿ ਕੇ ਤੇ ਤੀਜਾ ਪਹਿਲਾ ਯੋਗ ਦਾ ਕਿਹਾ, ਇਸ ਪ੍ਰਕਾਰ ਉਹ ਅੰਤ ਪਾਰਾਵਾਰ ਨਹੀਂ ਪਾ ਜਾਂਦਾ, ਬੇਅੰਤ ਹੈ।
ਹੋ ਮੁੱਲਾ ਜੋ ਮਨ ਸਿਉਂ ਲਰੈ,
ਮੁੱਲਾ ਆ ਗਿਆ ਕਬੀਰ ਸਾਹਿਬ ਦੇ ਪਾਸ, ਇੱਕ ਮੁੱਲਾ ਆਇਆ ਹੈ, ਇੱਕ ਯੋਗੀ ਆਇਆ ਹੈ, ਤੇ ਸਾਰੇ ਆ ਕੇ ਪ੍ਰਸ਼ਨ ਕਰਦੇ ਹਨ, ਕਬੀਰ ਸਾਹਿਬ ਜੀ ਉਹਨਾਂ ਸਾਰਿਆਂ ਨੂੰ ਉੱਤਰ ਦੇਣਗੇ ਇਸ ਪ੍ਰਕਾਰ।
ਹੋ ਮੁੱਲਾ ਜੋ ਮਨ ਸਿਉਂ ਲਰੈ,
ਪਹਿਲਾਂ ਮੁਲਾਣਾ ਬੋਲਿਆ, ਕਹਿੰਦੇ ਮੁੱਲਾ ਉਹ ਹੁੰਦਾ ਹੈ ਭਾਈ ਜਿਹੜਾ ਮਨ ਸਿਉਂ ਲਰੈ, ਮਨ ਦੇ ਮੰਦੇ ਸੁਭਾਅ ਦੇ ਤਾਈਂ ਵੇਟਣ ਵਾਸਤੇ ਮਨ ਨਾਲ ਜੰਗ ਕਰੇ, ਅਸੀਂ ਉਹਨੂੰ ਮੁੱਲਾ ਕਹਿੰਦੇ। ਮੁਰਦੇ ਦਬਾਓ ਨੂੰ ਮੁੱਲਾ ਨਹੀਂ ਅਸੀਂ ਕਹਿੰਦੇ, ਮੁੰਡੇ ਪੜਾਓ ਨੂੰ ਵੀ ਮੁੱਲਾ ਨਹੀਂ ਅਸੀਂ ਕਹਿੰਦੇ। ਜਿਹੜਾ ਮਨ ਰੂਪੀ ਮੁੰਡੇ ਨਾਲ ਲੜੇ, ਮਨ ਦੇ ਮੰਦੇ ਸੁਭਾਅ ਨੂੰ ਹਟਾ ਕੇ ਇਹਨੂੰ ਸ੍ਰੇਸ਼ਟ ਬਣਾਵੇ, ਅਸੀਂ ਉਹਨੂੰ ਮਿਲਾਉਣਾ ਕਹਿੰਦੇ ਹਾਂ, ਇਹ ਲੱਖਣ ਕਰਦੇ ਹਾਂ।
ਗੁਰ ਉਪਦੇਸ਼ ਕਾਲ ਸਿਉਂ ਜੁੜੈ,
ਇਹ ਸਤਿਗੁਰਾਂ ਦਾ ਉਪਦੇਸ਼ ਧਾਰ ਕਰਕੇ, ਕਾਲ ਜਿਹੜਾ ਹੈ ਧਰਮ ਰਾਜਾ ਸਾਰਿਆਂ ਦਾ ਕਾਲ ਕਰਨ ਵਾਲਾ, ਉਹਦੇ ਨਾਲ ਜੁੜੇ, ਜੰਗ ਕਰੇ, ਲੜਾਈ ਕਰੇ, ਚੰਗਾ ਮੁਕਾਬਲਾ ਕਰੇ ਉਸਦੇ ਨਾਲ।
ਕਾਲ ਪੁਰਖ ਕਾ ਮਰਦੈ ਮਾਨ,
ਜਿਹੜਾ ਕਾਲ ਧਰਮ ਰਾਜਾ ਪੁਰਖ ਦਾ ਮਾਣ ਮੇਟਦਾ ਹੈ, ਇਸ ਕਾਲ ਦਾ ਮਾਣ ਮੇਟੇ, ਇਸ ਕਾਲ ਦਾ ਮਾਣ ਨਾ ਰਹਿਣ ਦੇਵੇ। ਜੋ ਸਾਰੇ ਪੁਰਖਾਂ ਦਾ ਮਾਣ ਮੇਟਣ ਵਾਲਾ ਪੁਰਖ ਹੈ ਇਹ ਕਾਲ, ਇਹਦਾ ਮਾਣ ਮੇਟਣਾ ਕਰੇ, ਸਿਮਰ ਭਜਨ ਐਸਾ ਕਰੇ, ਕਾਲ ਦਾ ਜ਼ੋਰ ਨਾ ਚੱਲੇ ਉੱਪਰ।
ਜਿਸ ਮੁੱਲਾ ਕਾ ਸਦਾ ਸਲਾਮ,
ਅਸੀਂ ਉਸ ਨੂੰ ਮੁੱਲਾ ਸਮਝਦੇ ਹਾਂ, ਉਸ ਨੂੰ ਸਦਾ ਸਲਾਮਤ ਸਲਾਮਤ ਇਸ ਤੋਂ ਸਮਝਦੇ ਹਾਂ, ਤੇ ਸਦਾ ਉਹਨੂੰ ਵੰਦਨਾ ਕਰਦੇ ਹਾਂ, ਸਲਾਮ ਕਰਦੇ ਹਾਂ।
ਹੈ ਹਜੂਰ ਕਰ ਦੂਰ ਬਤਾਵ।
ਕਬੀਰ ਸਾਹਿਬ ਦੱਸਦੇ ਪਰਮੇਸ਼ੁਰ ਕਿੱਥੇ ਹੈ, ਤਾਂ ਕਬੀਰ ਜੀ ਕਹਿੰਦੇ ਭਾਈ ਤੁਸੀਂ ਉਹਨੂੰ ਸੱਤਵੇਂ ਅਰਸ਼ੀ ਸਮਝਦੇ ਹੋ, ਉਹ ਤਾਂ ਹੈ ਹਜੂਰ, ਹਜੂਰ ਨੇੜੇ ਹੀ ਹੈ, ਹੈ ਦਾ ਰੂਪ ਸੱਤ ਸਰੂਪ ਹੈ। ਕਦ ਦੂਰ ਬਤਾਓ, ਕਿਉਂ ਦੂਰ ਉਸ ਨੂੰ ਦੱਸਦੇ ਹੋ, ਸਦਾ ਉਹ ਨੇੜੇ ਤੋਂ ਨੇੜੇ ਹੈ।
ਦੁੰਦਰ ਬਾਦ ਹੋ ਸੁੰਦਰ ਪਾਵ।
ਤੁਹਾਡਾ ਮਨ ਦੁੰਦਰ ਰੌਲਾ ਮਚਾ ਰਿਹਾ ਨਾ, ਇਸ ਦੁੰਦ ਮਚਾਉਣ ਵਾਲੇ ਨੂੰ ਉਹਦੇ ਹਿਰਦੇ ਦੇ ਅੰਦਰੋਂ ਬੰਨ ਲਓ, ਤੇ ਫਿਰ ਸੁੰਦਰ ਸਰੂਪ ਜੋ ਸੋ ਸਾਰਿਆਂ ਦੇ ਉਹਦੇ ਹਿਰਦੇ ਦੇ ਅੰਦਰ ਹੀ ਹੈ, ਉਹ ਸੁੰਦਰ ਸੱਚੇ ਸਰੂਪ ਨੂੰ ਪਾ ਲਓ। ਇਸ ਪ੍ਰਕਾਰ
ਰਹਾ ਕਾਜੀ ਸੋ ਜੋ ਕਾਇਆ ਵਿਚਾਰ।
ਔਰ ਕਾਜੀ ਦੇ ਲੱਖਣ ਕੀ ਕਰਦੇ ਹਾਂ, ਤਾਂ ਕਬੀਰ ਸਾਹਿਬ ਜੀ ਕਹਿੰਦੇ ਸਾਡੇ ਦਰਸ਼ਨ ਸਰ ਮਰਨ ਮੇਤਰੀ ਦੁਆਰਾ ਕਹਿੰਦੇ ਹਨ। ਕਾਜੀ ਉਹ ਹੈ ਜਿਹੜਾ ਭਾਈ ਕਾਇਆ ਦੇਹ ਵੀ ਵਿਚਾਰ ਕਰੇ, ਕਾਇਆ ਖੰਡ ਚੇਤਨ ਦੇਹ ਵੀ ਵਿਚਾਰ ਕਰੇ, ਨਿਰਣਾ ਕਰੇ।
ਕਾਇਆ ਕੀ ਅਗਨ ਬ੍ਰਹਮ ਪਰਜਾਰ।
ਦੇਹ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਚਿੰਬੜੀ ਹੋਈ ਹੈ, ਇਸ ਨੂੰ ਬ੍ਰਹਮ ਅਭਿਆਸ ਕਰਕੇ ਜਾਲਣਾ ਕਰੇ। ਕਾਇਆ ਜਿਹੜੀ ਹੈ ਇਹਦਾ ਅਭਿਆਸ ਜਿਹੜਾ ਇਹ ਲੱਕੜਾਂ ਹੋਈਆਂ, ਬ੍ਰਹਮ ਅਭਿਆਸ ਰੂਪੀ ਅਗਨੀ ਕਰਕੇ ਇਸ ਸੰਸਾਰ ਦੇ ਵਿੱਚ ਇਹ ਅਭਿਆਸ ਰੂਪੀ ਲੱਕੜਾਂ ਦੇ ਤਾਂ ਕਾਇਆ ਦੀ ਹੰਗਤਾ ਰੂਪ ਬਾਲਣ ਦੇ ਤਾਂ ਬ੍ਰਹਮ ਅਭਿਆਸ ਰੂਪੀ ਅਗਨੀ ਕਰਕੇ ਜਾਲੇ, ਪਰ ਵਿਸ਼ੇਸ਼ ਕਰਕੇ
ਸੁਪਨੇ ਬਿੰਦ ਨਾ ਦੇਈ ਚਰਨ।
ਐਸਾ ਜਤੀ ਹੋਵੇ ਸੁਪਨੇ ਚ ਵੀ ਜਿਹਦਾ ਜਗ ਸਦ ਨਾਸ ਹੋਵੇ, ਇਹੋ ਜਿਹਾ ਬਲ ਵਾਲਾ ਕਾਜੀ ਹੋਣਾ ਚਾਹੀਦਾ। ਇਹੋ ਜਿਹਾ ਨਾ ਹੋਵੇ ਵੀ ਇੱਕ ਨਕਾਹ ਦੀ ਤੇ ਦੂਈ ਮਤਾਹ ਦੀ ਚ ਫਸਿਆ ਨਾ ਹੋਵੇ, ਸੁਪਨੇ ਚ ਵੀ ਆਪਦੇ ਚਿੱਤੀ ਬਿਰਤੀ ਨੂੰ ਝੜਨ ਨਾ ਦੇਵੇ, ਬਿੰਦ ਨਾ ਫੁਰਨੇ ਨੂੰ ਝੜਨ ਨਾ ਦੇਵੇ, ਸੁਪਨੇ ਸੰਸਾਰ ਦੇ ਵਿੱਚ ਬ੍ਰਹਮਚਰਜ ਨੂੰ ਨਾ ਝੜਨ ਦੇਵੇ, ਐਡਾ ਜਤੀ ਹੋਵੇ।
ਜਿਸ ਕਾਜੀ ਕਾ ਜਰਾ ਨਾ ਮਰਨਾ।
ਉਸ ਕਾਜੀ ਨੂੰ ਕਦੇ ਬੁਢੇਪਾ ਨਹੀਂ ਹੋਵੇਗਾ ਤੇ ਨਾ ਕਦੇ ਮਰਨਾ ਹੋਵੇਗਾ, ਸਦਾ ਸੁਰਜੀਤ ਹੋ ਜਾਵੇਗਾ। ਜਰਾ ਬੁਢੇਪਾ ਕੀ ਹੰਕਾਰ ਦੇ ਸਹਿਤ ਜਦ ਦਾ ਵਾਸਤਾ ਨਹੀਂ ਆਵੇਗੀ, ਨਾ ਮ੍ਰਿਤੂ ਦੇ ਵੱਸ ਹੋ ਕੇ ਮਰਨਾ ਹੋਵੇਗਾ।
ਹੋ ਸੁਰਤਾਨ ਜੋ ਦੋਏ ਸਰ ਤਨ।
ਬਾਦਸ਼ਾਹ ਮਹਾਰਾਜ ਚੱਕਰਵਰਤੀ ਕੌਣ ਹੋ ਸਕਦਾ ਹੈ, ਤਾਂ ਕਬੀਰ ਜੀ ਕਹਿੰਦੇ ਹਨ
ਹੋ ਸੁਰਤਾਨ ਜੋ ਦੋਏ ਸਰ ਤਨ।
ਸੋ ਸੁਰਤਾਨ ਪਾਤਸ਼ਾਹ ਹੈ ਚੱਕਰਵਰਤੀ, ਜਿਹੜਾ ਦੋਏ ਸਰ ਤਨ ਹੈ, ਦੋ ਤੀਰ ਥਮ ਕੇ ਹਰ ਵਕਤ ਤਾਣੀ ਰੱਖੇ।
ਬਾਹਰ ਜਾਤਾ ਪੀਤਰ ਅੰਨ।
ਇੱਕ ਤਾਂ ਬੇੜ ਬਾਹਰ ਪਰਜਾ ਦੇ ਲੋਕ ਜਾਂਦੇ ਹੈ, ਉਹਨਾਂ ਨੂੰ ਆਪਦੀ ਹਕੂਮਤ ਦੇ ਵਿੱਚ ਲਿਆ ਕੇ ਰੱਖੇ, ਨਿਗਰਾਨੀ ਚ ਰੱਖੇ, ਅਤੇ ਬਾਹਰ ਚੋਰ ਜਿਹੜੇ ਜਾਂਦੇ ਹੈ ਉਹਨਾਂ ਨੂੰ ਵੀ ਜੇਲ੍ਹ ਖਾਨੇ ਚ ਪਾ ਕੇ ਰੱਖੇ, ਚੋਰ ਜਿਹੜੇ ਠੱਗੀ ਨਾ ਮਾਰ ਸਕਣ, ਡਾਕੂ ਲੁੱਟ ਨਾ ਸਕਣ, ਤੇ ਬਾਹਰ ਜਿਹੜੇ ਇਸ ਪ੍ਰਕਾਰ ਬਾਹਰ ਜਾਂਦਿਆਂ ਨੂੰ ਸਾਂਭ ਕੇ ਰੱਖਣਾ ਕਰੇ। ਇਹ ਤਾਂ ਇੱਕ ਪੀਰ ਉਹ ਦੋਖੀ ਪੁਰਖਾਂ ਨੂੰ ਦੰਡ ਦੇਣ ਦਾ ਤਾਣੇ, ਤੇ ਦੂਸਰਾ ਜਿਹੜੇ ਪਰਜਾ ਸੁੱਖ ਵਾਲੀ ਉਹਨੂੰ ਰੱਖਣ ਵਾਸਤੇ, ਉਹਨੂੰ ਵੀ ਪਰਜਾ ਜੇ ਉੱਜੜ ਕੇ ਬਾਹਰ ਨਾ ਕਿਤੇ ਜਾਵੇ, ਉਸ ਨੂੰ ਚੰਗੀ ਤਰ੍ਹਾਂ ਪਾਲਣਾ ਪੋਸਣਾ, ਆਪਣੇ ਪੁੱਤਰਾਂ ਦੀ ਨਹੀਂ ਸੰਭਾਲ ਕੇ ਰੱਖਣਾ ਕਰੇ। ਇਹ ਦਇਆ ਦਾ ਤੀਰ ਸੁਣੇ ਤੇ ਦੋਖੀਆਂ ਤਾਂ ਦੰਡ ਦੇਣ ਨੂੰ ਤੀਰ ਸੁਣੇ, ਇਹੋ ਜਿਹਾ ਬਾਦਸ਼ਾਹ ਹੋਣਾ ਚਾਹੀਦਾ ਹੈ।
ਗਗਨ ਮੰਡਲ ਮੈਂ ਲਸ਼ਕਰ ਕਰੈ।
ਅਤੇ ਆਪਣੀ ਫੌਜ ਦੇ ਤਾਂ ਗਗਨ ਮੰਡਲ ਮੈਂ ਲਸ਼ਕਰ ਕਰੈ, ਫੌਜ ਦੇ ਤਾਂ ਜਿਵੇਂ ਆਕਾਸ਼ ਮੰਡਲ ਵਿੱਚ ਹਵਾਈ ਜਹਾਜ਼ਾਂ ਤੇ ਫੌਜਾਂ ਉੱਡਦੀਆਂ, ਇਸ ਪ੍ਰਕਾਰ ਆਪਦੀ ਫੌਜ ਨੂੰ ਚੰਗੀ ਤਰ੍ਹਾਂ ਤਿਆਰ ਤਿਆਰ ਦੁਸ਼ਮਣ ਦੇ ਮੁਕਾਬਲੇ ਵਾਸਤੇ ਜਿਵੇਂ ਆਕਾਸ਼ੀ ਮੰਡਲ ਹੁੰਦਾ, ਆ ਫੌਜ ਨੂੰ ਤਿਆਰ ਤਿਆਰ ਕਰਕੇ ਰੱਖੇ, ਪੂਰੀ ਸਾਵਧਾਨ ਰੱਖੇ, ਢਿੱਲਾ ਨਾ ਹੋਵੇ, ਨਹੀਂ ਰਾਜ ਨਹੀਂ ਕਾਇਮ ਰਹੇਗਾ।
ਸੁਰਤਾਨ ਛਤਰ ਸਿਰ ਧਰੈ।
ਉਹ ਭਾਈ ਸੁਲਤਾਨ ਚੱਕਰਵਰਤੀ ਬਾਦਸ਼ਾਹ ਆਪਦੇ ਸਿਰ ਤੇ ਰਾਜ ਦਾ, ਚੱਕਰਵਰਤੀ ਸਾਰੀ ਦੁਨੀਆਂ ਦੀ ਕੁੱਲ ਭੂਮ ਦਾ, ਸਰਵ ਭੂਮ ਦਾ ਬਾਦਸ਼ਾਹ ਬਣ ਕੇ ਛਤਰ ਸਿਰ ਤੇ ਰੱਖ ਸਕਦਾ ਜਿਹੜਾ ਇਹੋ ਜਿਹਾ ਬਾਦਸ਼ਾਹ ਬਣੇ। ਇਸੇ ਪ੍ਰਕਾਰ ਜੋਗੀ ਦੇ ਲੱਖਣ ਹੁਣ ਕਰਦੇ ਹਨ।
ਜੋਗੀ ਗੋਰ
ਹੋਈ
ਸੋ ਸੁਰਤਾਨ ਜੋ ਦੋਏ ਸਰ ਤਨ।
ਉਹ ਸੁਰਾਂ ਨੂੰ ਦੋਨੋਂ ਸੁਰਤਾਨ, ਸੁਰਾਂ ਨੂੰ ਤਾਨਣ ਵਾਲਾ, ਜਿਹੜਾ ਪਿੰਗਲਾਂ ਨੂੰ ਤਾਨਣ ਵਾਲਾ ਜੋਗੀ ਉਹ ਹੈ
ਜੋ ਦੋਏ ਸਰ ਤਨ,
ਜਿਹੜਾ ਦੋ ਸਰ ਤੀਰ ਸੁਰਾਂ ਕਿਹੜੀਆਂ, ਇਲਾ ਤੇ ਪਿੰਗਲਾ, ਇਹਨਾਂ ਨੂੰ ਤਾਣ ਕੇ ਤ੍ਰਿਪਤੀ ਵਿੱਚ ਟਿਕਾਉਣਾ ਕਰੇ, ਸੁਖਣਾ ਵਿੱਚ ਟਿਕਾਉਣਾ ਕਰੇ।
ਬਾਹਰ ਜਾਤਾ ਪਿੱਤਰ ਅੰਨ,
ਜਿਹੜਾ ਅਹਿਸਾਸ ਬਾਹਰ ਜਾਂਦਾ ਹੈ ਨਾ ਨਾਸਾਂ ਦੁਆਰਾ, ਦਸ ਮਲਾਂ ਪਾਉਣ ਨਿਕਲਦੀ ਹੈ, ਇਸ ਨੂੰ ਪਿੱਤਰ ਅੰਨ ਅੰਦਰ ਹੀ ਟਿਕਾ ਕੇ ਰੱਖੇ ਤ੍ਰਿਪਤੀ ਵਿੱਚ, ਬਾਹਰ ਨਾ ਨਿਕਲ ਦੇਵੇ ਸਵਾਸਾਂ ਦੇ ਤਾਂ, ਨਾ ਮੂਲ ਦੁਆਰੇ ਥਾਂ ਨਿਕਲਣ ਦੇਵੇ ਤੇ ਨਾ ਨਾਸਾਂ ਥਾਂ ਨਿਕਲਣ ਦੇਵੇ। ਇਹ ਅਭਿਆਸ ਕਰੇ ਜੋਗੀ ਪ੍ਰਾਣਾ ਦੇ ਚੜਾਉਣ ਦਾ।
ਗਗਨ ਮੰਡਲ ਮਹਿ ਲਸ਼ਕਰ ਕਰੇ,
ਲਸ਼ਕਰ ਸਵਾਸ ਲੈ ਜਿਹੜੇ ਜੋਗੀ ਦੇ, ਉਹ ਗਗਨ ਮੰਡਲ ਦਸਵੇਂ ਦੁਆਰ ਚ ਸਾਰਿਆਂ ਨੂੰ ਇੱਜ਼ਤ ਕਰੇ, ਟਿਕਾਉਣਾ ਕਰੇ।
ਸੁਰਤਾਨ ਛਤਰ ਸੁਰ ਧਰੇ,
ਉਹ ਭਾਈ ਸੁਰਤਾਨ ਨਾਉਣ ਯੋਗੀ ਹੈ, ਸੁਰਾਂ ਨੂੰ ਤਾਨਣ ਵਾਲਾ, ਇਹਦਾ ਪਿੰਗਲਾ ਨੂੰ ਸਿਰਜੇ ਤੇ ਜਸ ਰੂਪੀ ਛਤਰ ਨੂੰ, ਜਾਂ ਦਸਵੇਂ ਦਾਰ ਤੇ ਯੋਗਾਨੰਦ ਰੂਪੀ ਛਤਰ ਨੂੰ ਉਹ ਧਾਰਨ ਵਾਲਾ ਯੋਗੀ ਬਣ ਸਕਦਾ ਹੈ। ਇਸ ਪ੍ਰਕਾਰ ਦਾ ਯੋਗੀ ਪਾਤਸ਼ਾਹ ਹੁੰਦਾ ਹੈ ਉਹ। ਇਸੇ ਪ੍ਰਕਾਰ ਇਸੇ ਦੇ ਅੰਦਰ ਬ੍ਰਹਮ ਗਿਆਨ ਦੇ ਲੱਖਣਾਂ ਨੇ ਇਹਨਾਂ ਤੋਂ ਚੌਹਾਂ ਜੀ।
ਗੁਰੂ ਸੁਰਤਾਨ ਜੋ ਦੋਏ ਸਰ ਤਨ,
ਉਹ ਚੱਕਰਵਰਤੀ ਪਾਤਸ਼ਾਹ ਉਹ ਬ੍ਰਹਮ ਵੇਦਾ ਬ੍ਰਹਮ ਗਿਆਨੀ ਹੈ, ਜਾਣਨਾ ਕਰੋ।
ਜੋ ਦੋਏ ਸਰ ਤਨ,
ਜਿਹੜਾ ਦੋ ਵਿਰਾਗ ਦੇ ਵਿਵੇਕ ਰੂਪੀ ਇਹ ਸਰ ਪੀਰਾਂ ਨੂੰ ਤਾਣ ਕੇ ਰੱਖੇ, ਜਾਂ ਪਰੋਖ ਦੇ ਅਪਰੋਖ ਗਿਆਨ ਨੂੰ, ਪਰੋਖ ਗਿਆਨ ਦੁਆਰਾ ਤਾਂ ਸਿਮਰਨ ਕਰੇ ਮਾਤਾ ਦੇ ਗਰਭ ਵਿੱਚ, ਜਿਵੇਂ ਪਰੋਖ ਗਿਆਨ ਸੀ, ਸੌ ਜਨਮ ਦਾ ਗਿਆਨ ਸੀ ਪਿਛਲਿਆਂ ਜਨਮਾਂ ਦਾ, ਤੇ ਅਪਰੋਹ ਗਿਆਨ ਨਾਲ ਸਾਰਿਆਂ ਚ ਬ੍ਰਹਮ ਦ੍ਰਿਸ਼ਟੀ ਵੇਖਣਾ ਕਰੇ, ਇਹ ਪਰੋਖ ਤੇ ਪਰੋਖ ਗਿਆਨ ਦੇ ਦੋ ਤੀਰ ਸਿੰਘਣਾ ਕਰੇ ਤਾਣੇ।
ਬਾਹਰ ਜਾਤਾ ਪਿੱਤਰ ਅੰਨ,
ਜਿਹੜਾ ਮਨ ਦਾ ਸੰਸਾਰ ਬਾਹਰ, ਸੰਸਾਰ ਵੱਲ ਬਾਹਰ ਮਨ ਦਾ ਫੁਰਨਾ ਜਾਂਦਾ ਹੈ, ਇਹਨੂੰ ਪਿੱਤਰ ਅੰਤਰਮੁਖ ਤੁਰਿਆ ਪਦ ਲਿਆ ਕੇ ਟਿਕਾਵੇ।
ਗਗਨ ਮੰਡਲ ਮਹਿ ਲਸ਼ਕਰ ਕਰੇ,
ਗਗਨ ਜੋ ਚੇਤਨ ਹੈ ਮੰਡਲ ਸਮੂਹ ਦੇ ਅੰਦਰ, ਉਹਦੇ ਚ ਲਸ਼ਕਰ ਦੇਵੀ ਸੰਪਦਾ ਜਿਹੜੀ ਹੈ ਸਾਰੀ ਨੂੰ ਆਸਰੀ ਸੰਪਦਾ ਦਾ ਬਾਧ ਕਰਕੇ ਉਹਦੇ ਚ ਟਿਕਾਉਣਾ
ਕਰੇ।
ਉਹ ਸੁਲਤਾਨ ਚੱਕਰਵਰਤੀ ਪਾਤਸ਼ਾਹ ਨੂੰ ਬ੍ਰਹਮ ਗਿਆਨੀ ਰਾਜਾ ਹੈ, ਉਹ ਸਿਰ ਦੇ ਉੱਤੇ ਬ੍ਰਹਮਾਨੰਦ ਰੂਪੀ ਛਤਰ ਨੂੰ ਰੱਖਣ ਵਾਲਾ ਹੈ।
ਯੋਗੀ ਗੋਰਖ ਗੋਰਖ ਕਰੇ,
ਯੋਗੀ ਕੌਣ ਕਹਿੰਦੇ? ਯੋਗੀ ਆਪਣੇ ਆਪ ਨੂੰ ਕਹਿੰਦੇ ਸੀ ਗੋਰਖ ਦੇ ਉਪਦੇਸ਼ ਉਪਾਸ਼ਕ ਹਾਂ। ਗੋਰਖ ਨਾਮ ਪ੍ਰਿਥਵੀ ਦੀ ਰਾਖਕ ਪਰਮੇਸ਼ੁਰ ਦਾ ਨਾਮ ਹੈ, ਪਰ ਯੋਗੀ ਗੋਰਖਨਾਥ ਜੋ ਸ਼ਿਵਜੀ ਦੀ ਬਿੰਦ ਤੋਂ ਪੈਦਾ ਹੋਇਆ ਉਹਨੂੰ ਗੋਰਖ ਗੋਰਖ ਕਰਕੇ ਉਚਾਰਦੇ ਹੈ।
ਹਿੰਦੂ ਰਾਮ ਨਾਮ ਉਚਰੇ,
ਹਿੰਦੂ ਕਹਿੰਦੇ ਅਸੀਂ ਰਾਮ ਚੰਦਰ ਦੇ ਉਪਾਸ਼ਕ ਹੈ, ਦਸ਼ਰਥ ਦਾ ਪੁੱਤ ਹੈ ਜਿਹੜਾ, ਉਹਨੂੰ ਰਾਮ ਰਾਮ ਕਰਕੇ ਉਚਾਰਦੇ ਹੈ।
ਮੁਸਲਮਾਨ ਤਾਂ ਇੱਕ ਖੁਦਾ ਹੈ,
ਮੁਸਲਮਾਨ ਕਹਿੰਦਾ ਮੈਂ ਤਾਂ ਇੱਕ ਖੁਦਾ ਨੂੰ ਮੰਨਦਾ ਹਾਂ। ਯਹੂਦੀ ਖੁਦਾ ਦਾ ਨਾਮ ਜਪਦੇ ਸੀ, ਇਹਨਾਂ ਨੇ ਮੂਸਾ ਪੈਗੰਬਰ ਤੋਂ ਖੁਦਾ ਦਾ ਜਾਪ ਲਿਆ ਹੈ। ਮੁਹੰਮਦ ਜਦੋਂ ਹੋਇਆ ਮੁਹੰਮਦ ਨੇ ਅੱਲਾਹ ਦਾ ਜਾਪ ਦਿੱਤਾ ਇਹਨਾਂ ਦੇ ਤਾਂ, ਇਹ ਮੁਸਲਮਾਨਾਂ ਦੇ ਖੁਦਾ ਹੀ ਹੈ।
ਕਬੀਰ ਕਾ ਸਵਾਮੀ ਰਹਾ ਸਮਾਏ,
ਕਬੀਰ ਸਾਹਿਬ ਕਹਿੰਦੇ ਮੇਰਾ ਮਾਲਕ ਸਾਰਿਆਂ ਦੀ ਵਿਆਪਕ ਹੋ ਰਿਹਾ, ਮੈਂ ਤਾਂ ਉਸ ਵਾਹਿਗੁਰੂ ਦਾ ਉਪਾਸ਼ਕ ਹੈ, ਤੁਸੀਂ ਐਵੇਂ ਹੱਦ ਬੰਨੀਆਂ ਚ ਵੱਜੇ ਹੋਏ ਹਾਂ, ਸਾਰਾ ਵਿਆਪਕ ਹੈ। ਗੋਰਖ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਰਮੰਤੀ ਰਾਮਾ ਰਮਿਆ ਹੋਇਆ ਰਾਮ ਹੈ, ਤੇ ਖੁਦ ਸਾਰੇ ਵਿੱਚ ਆਇਆ ਹੋਇਆ, ਕਿਉਂ ਸਾਰਿਆਂ ਚ ਸਮਾ ਰਿਹਾ। ਕਬੀਰ ਸਾਹਿਬ ਕਹਿੰਦਾ ਹੈ ਮੇਰਾ ਇਹੋ ਜਿਹਾ ਸਵਾਮੀ ਅਕਾਲ ਪੁਰਖ ਹੈ ਭਾਈ, ਮੈਂ ਉਸ ਦੀ ਭਗਤੀ ਕਰਦਾ, ਤੁਸੀਂ ਵੀ ਉਸ ਪਰਮੇਸ਼ਰ ਦੀ ਭਗਤੀ ਕਰੋ ਜਿਹੜਾ ਸਾਰੇ ਵਿਆਪਕ ਹੈ।
ਮੁਸਲਮਾਨ ਕਾ ਏਕ ਖੁਦਾ ਏ,
ਕਬੀਰ ਦਾ ਸਵਾਮੀ ਰਹਾ ਸਮਾਏ, ਵਾਹਿਗੁਰੂ ਜੀ ਕਾ ਖਾਲਸਾ।